ठाकुरे नमे जुगादगुरे नमे सतगुरे नमे श्री गुरुदेव नमे
वडे पाग मानुष तन बावा सुदुर्लभ सब ग्रंथ बावा साधन धाम मोक्ष कर द्वारा पाई न जाए पर लोक सवारा सुप्रत दुख पावई सिर तुन तुन पछताई काले कन में ईश्वरे मिथिया दोष लगाई लख चुरासी जोन सवाई मानुष को प्रभ देई वड़ियाई इस पौड़ी ते जो नर चुके सोई आई जाई दुख पाई दा इस दई को सिमरे दे सो दे भज हर की से भजो गोविंद भूल मत जाओ मानस जन्म का एला कबीर मानस जन्म दुर्लभ है होई न बारो बार जो बन फल पाके भुई गिराए बहुत न लागे डार
सतगुरे नमः सतगुरे नमः श्री गुरुदेव नमः दास दोनों हाथ जोड़ के संगत दे चरणा मथा टेकते हुए अपने गुनाह की माफी ले अरदास बेनती करता है। संगत की समर्था है बख्शन की, बख्शन की कृपालता करो। संगत दे बख्शे नूं गुरु साहब भी बख्श देंदे हैं। अज दे इस रूहानी सत्संग लई गुरु साहबां ने जो शब्द बख्शिश किया है वह है ईमानदार। वड़े पाग मानुष तन पावा सुर दुर्लभ सब ग्रंथ गावा साधन धाम मोक्ष कर द्वारा पाई न जिने परम द्वारा। तुलसीदास जी ने अपनी वाणी दे विच इस मनुखे जन्म की कीमत नूं दर्शाया है। मनुखा जन्म की अर्थ लै करके इस जगत दे विच आंदा है और जड़ी जीवात्मा इस मनुखे जन्म दे विच आ करके उस परमात्मा नूं प्राप्त करन दा उधम करदी है, कोई उपराला करदी है, कोई किरिया नूं अपनांदी है। ये उसका अपना काम है, अपने घर जाण दा, और यही वो ईमानदारी है जिस नूं करन वास्ते ये जीवात्मा नूं ये मनुखा जन्म दिता जाता है। और इस मनुखे जन्म दे विच आ करके ये जीवात्मा केड़ा काम कर रही है, क्या ये सारे काम करन दे नाल वो अपने इस मनुखे चोले दे नाल उस परमात्मा उस सतगुर दे नाल जिसने उसनू ये दात ये चोला ये जन्म बख्शिया है, क्या उसके प्रति वो वफादार है, ईमानदारी नाल अपना काम कर रही है। ये विचार करन वाली गल है। जितने भी इस जगत दे विच धर्म मत चल रहे हैं ये सब मन दे चलाए हुए ने, और जब तक असी इन्हां मत और धर्मां दी धर्म दी दीवारां दे अंदर कैद हाँ तद तक असी इस मजमून नूं नहीं जान सकते, नहीं समझ सकते। उस नूं समझण वास्ते जिस नूं असी रूहानियत दा मजमून कहिंदे हाँ बहुत जरूरी है कि असी अपने आप नूं कुछ देर वास्ते कुछ पलां लई इस मत और धर्म दी दीवारां चों जिस दे विच असी अपने आप नूं कैद कर रख्या है उस तों मुक्त करा करके खुले दिमाग और हिरदे दे नाल इस मजमून दे उपर विचार करिए। तो फिर जरूरी गल है कि असी अपने इस मजमून रूहानियत दे नाल जरूर ईमानदार वरतांगे। जरूरी गल है कि असी अपने घर दा काम भी कर लवांगे, पर जब तक असी इस दीवार दे अंदर कैद हाँ ਯਾਨੀ ਕਿ ਇੱਕ ਕੈਦੀ ਜੋ ਹੈ ਕਦੇ ਚਾਹ ਕਰਕੇ ਵੀ ਆਪਣੀ ਆਜ਼ਾਦੀ ਦੇ ਬਾਰੇ ਉਹ ਕਿਰਿਆ ਨਹੀਂ ਅਪਣਾ ਸਕਦਾ ਜਿਸ ਨੂੰ ਉਹ ਪਿੰਜਰੇ ਤੋਂ ਬਾਹਰ ਨਿਕਲ ਕਰਕੇ ਅਪਣਾ ਸਕਦਾ ਹੈ। ਤੋ ਸਾਰੇ ਹੀ ਬੜੇ ਪਿਆਰ ਦੇ ਨਾਲ ਅੱਜ ਦੀ ਇਸ ਬਾਣੀ ਨੂੰ ਸਰਵਣ ਕਰੋ। ਗੁਰੂ ਸਾਹਿਬ ਜੋ ਸੱਚਖੰਡ ਤੋਂ ਸਾਡੀ ਚੋਰੀਆਂ ਦੇ ਵਿੱਚ ਤਕਸੀਮ ਕਰ ਰਹੇ ਹਨ, ਇਹ ਜੋ ਸ੍ਰਿਸ਼ਟੀ ਰਚੀ ਗਈ ਹੈ ਬੜੀ ਹੀ ਚਲਾਕੀ ਔਰ ਸਿਆਣਪ ਦੇ ਨਾਲ ਰਚੀ ਗਈ ਹੈ। ਇਸ ਸ੍ਰਿਸ਼ਟੀ ਦੀ ਰਚਨਾਕਾਰ ਜਿਸਨੇ ਇਸ ਦੀ ਰਚਨਾ ਕੀਤੀ ਹੈ ਉਸ ਨੂੰ ਅਸੀਂ ਅਨਾਮੀ ਕਹਿ ਕਰਕੇ ਪੁਕਾਰਦੇ ਹਾਂ। ਉਹ ਅਨਾਮੀ ਜੋ ਹੈ ਆਪਣੀ ਮੌਜ ਦੇ ਵਿੱਚ ਆਪਣੀ ਧੁੰਨ ਦੇ ਵਿੱਚ ਮਸਤ ਹੈ, ਉਸ ਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ। ਹਾਲਾਂਕਿ ਹਰ ਜ਼ਰੇ ਦੇ ਵਿੱਚ ਹਰ ਐਸੇ ਜੜ ਔਰ ਚੇਤਨ ਦੇ ਵਿੱਚ ਉਸਦੀ ਸੱਤਾ ਜੋ ਹੈ ਵਿਦਮਾਨ ਹੈ, ਪ੍ਰਤਿਅਕਸ਼ ਜਾਂ ਅਪ੍ਰਤਿਅਕਸ਼ ਰੂਪ ਦੇ ਵਿੱਚ, ਯਾਨੀ ਕਿ ਇਸ ਦ੍ਰਿਸ਼ਟੀ ਦੇ ਨਾਲ ਬਹੁਤ ਸਾਰੀਆਂ ਵਸਤੂਆਂ ਦੇ ਅੰਦਰ ਉਹ ਚੇਤਨਤਾ ਸਾਨੂੰ ਨਜ਼ਰ ਨਹੀਂ ਆਉਂਦੀ। ਇਹ ਜੀਵਾਤਮਾ ਇਸ ਪਿੰਜਰੇ ਦੇ ਅੰਦਰ ਕੰਮ ਕਰ ਰਹੀ ਹੈ ਪਰ ਇਨ ਅੱਖਾਂ ਦੇ ਨਾਲ ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਪਰ ਅਸੀਂ ਬੋਲ ਰਹੇ ਹਾਂ, ਚੱਲ ਰਹੇ ਹਾਂ, ਹੋਰ ਕੰਮ ਕਰ ਰਹੇ ਹਾਂ। ਇਸ ਦਾ ਭਾਵ ਹੈ ਇਸ ਦੇ ਅੰਦਰ ਕੋਈ ਚੇਤਨ ਸੱਤਾ, ਉਸ ਅਨਾਮੀ ਦਾ ਅੰਸ਼ ਜੋ ਹੈ ਕੰਮ ਕਰ ਰਿਹਾ ਹੈ ਜਿਸ ਨੂੰ ਅਸੀਂ ਆਤਮਾ ਜਾਂ ਰੂਹ ਕਹਿ ਕਰਕੇ ਪੁਕਾਰਦੇ ਹਾਂ। ਉਹ ਜਦ ਤੱਕ ਇਹ ਚੇਤਨ ਸੱਤਾ ਜੋ ਹੈ ਇਸ ਪਿੰਜਰੇ ਦੇ ਅੰਦਰ ਇਸ ਜੜ ਦੇ ਅੰਦਰ ਕੰਮ ਕਰਦੀ ਹੈ ਤਦ ਤੱਕ ਇਹ ਪਿੰਜਰਾ ਚੱਲਦਾ ਹੈ। ਇਹ ਜੜ ਵਸਤੂ ਜੋ ਹੈ ਚੇਤਨ ਹੋ ਕਰਕੇ ਇਸ ਜਗਤ ਦੇ ਵਿੱਚ ਆਪਣਾ ਕਾਰੋਬਾਰ ਸੰਭਾਲਦੀ ਹੈ। ਜਦੋਂ ਇਹ ਚੇਤਨਤਾ ਜੋ ਹੈ ਇਸ ਜੜ ਦੇ ਵਿੱਚੋਂ ਨਿਕਲ ਜਾਂਦੀ ਹੈ ਉਸ ਵੇਲੇ ਅਸੀਂ ਇਸ ਨੂੰ ਮੁੜਦਾ ਕਹਿ ਦਿੰਦੇ ਹਾਂ, ਅਸੀਂ ਕਹਿ ਦਿੰਦੇ ਹਾਂ ਕਿ ਜੀਵ ਜੋ ਹੈ ਮਰ ਗਿਆ ਹੈ। ਉਸੀ ਤਰੀਕੇ ਦੇ ਨਾਲ ਇਹ ਮਿੱਟੀ ਜੋ ਹੈ ਪੰਜ ਤੱਤਾਂ ਦੀ ਬਣੀ ਹੈ, ਪੰਜ ਤੂਤਕ ਸਰੀਰ ਹੈ, ਪੰਜੋ ਤੱਤਵ ਜੋ ਹੈ ਆਪਣੇ ਮੂਲ ਦੇ ਵਿੱਚ ਸਮਾ ਜਾਂਦੇ ਨੇ। ਸਭ ਤੋਂ ਪਹਿਲੇ ਪ੍ਰਿਥਵੀ ਤੱਤਵ ਟੁੱਟਦਾ ਹੈ, ਉਹ ਪਾਣੀ ਦੇ ਵਿੱਚ ਘੁਲ ਜਾਂਦਾ ਹੈ, ਪਾਣੀ ਟੁੱਟਦੀ ਹੈ ਯਾਨੀ ਕਿ ਉਹ ਅੱਗ ਦੇ ਵਿੱਚ ਸਮਾ ਜਾਂਦੀ ਹੈ, ਅੱਗ ਉਸ ਨੂੰ ਸੁਕਾ ਦਿੰਦਾ, ਅੱਗ ਟੁੱਟਦੀ ਹੈ ਹਵਾ ਉਸ ਨੂੰ ਉਡਾ ਕਰਕੇ ਜੋ ਹੈ ਲੈ ਜਾਂਦੀ ਹੈ, ਆਕਾਸ਼ ਜੋ ਹੈ ਆਕਾਸ਼ ਉਸ ਹਵਾ ਨੂੰ ਖਾ ਜਾਂਦਾ, ਯਾਨੀ ਕਿ ਪੰਜੋ ਤੱਤਵ ਜੋ ਹਨ ਆਪਣੇ ਮੂਲ ਦੇ ਵਿੱਚ ਸਮਾ ਜਾਂਦੇ ਨੇ। ਔਰ ਇਹ ਸਾਰੀ ਸ੍ਰਿਸ਼ਟੀ ਦੀ ਜੋ ਰਚਨਾ ਹੈ ਜਿਸ ਤਰੀਕੇ ਦੇ ਨਾਲ ਰਚੀ ਗਈ ਸੀ ਉਸੇ ਤਰੀਕੇ ਦੇ ਨਾਲ ਖਤਮ ਹੋ ਜਾਂਦੀ ਹੈ। ਔਰ ਜਿਸ ਵੇਲੇ ਇਹ ਰਚੀ ਜਾਂਦੀ ਹੈ ਉਸੀ ਵਕਤ ਇਹ ਜੋ ਜੜ ਚੇਤਨ ਦਾ ਜੋ ਅੰਸ਼ ਹੈ ਇਸ ਜੜ ਦੇ ਵਿੱਚ ਪ੍ਰਵੇਸ਼ ਕਰਦਾ, ਜੋ ਜੋ ਇਹ ਪ੍ਰਵੇਸ਼ ਕਰਦਾ ਜਾਂਦਾ ਜੋ ਤੋਂ ਇਹ ਰਚਨਾ ਜੋ ਹੈ ਇਹਨਾਂ ਅੱਖਾਂ ਦੇ ਨਾਲ ਸਾਨੂੰ ਨਜ਼ਰ ਆਉਣ ਲੱਗ ਜਾਂਦੀ ਹੈ। ਔਰ ਇਹਨਾਂ ਅੱਖਾਂ ਦੇ ਨਾਲ ਅਸੀਂ ਜੋ ਵੀ ਸ੍ਰਿਸ਼ਟੀ ਦੇਖਦੇ ਹਾਂ ਜਿਤਨੀ ਵੀ ਰਚਨਾ ਸਾਨੂੰ ਨਜ਼ਰ ਆਉਂਦੀ ਹੈ ਚਾਹੇ ਉਹ ਸੂਖਮ ਲੋਕ ਦੇ ਵਿੱਚ ਹੈ, ਕਰਨ ਲੋਕਾਂ ਦੇ ਵਿੱਚ ਹੈ, ਜੜ ਲੋਕ ਦੇ ਵਿੱਚ ਹੈ, ਇਹ ਸਾਰੀ ਦੀ ਸਾਰੀ ਝੂਠੀ ਹੈ, ਸਾਰੀ ਦੀ ਸਾਰੀ ਨਸ਼ਟ ਹੋਣ ਵਾਲੀ ਹੈ, ਸਾਰੀ ਦੀ ਸਾਰੀ ਨੇ ਇੱਕ ਐਸਾ ਸਮਾਂ ਆਉਣਾ ਹੈ ਯਾਨੀ ਕਿ ਜਦੋਂ ਵੀ ਇਹ ਰਚਨਾ ਦ੍ਰਿਸ਼ਟੀਗੋਚਰ ਹੁੰਦੀ ਹੈ ਉਸਦਾ ਇੱਕ ਅੰਤ ਹੈ, ਨਿਸ਼ਚਿਤ ਹੈ, ਜਿਸ ਨੂੰ ਅਸੀਂ ਮੌਤ ਦਾ ਨਿਯਮ ਕਹਿੰਦੇ ਹਾਂ। ਯਾਨੀ ਕਿ ਇਹ ਰਚਨਾ ਜਿਹੜੀ ਚਲਾਈ ਜਾ ਰਹੀ ਹੈ ਇਹ ਕਰਮ ਔਰ ਮੌਤ ਦੇ ਨਿਯਮ ਦੇ ਵਿੱਚ ਚਲਾਈ ਜਾ ਰਹੀ ਹੈ, ਯਾਨੀ ਕਿ ਜਿਹੜਾ ਵੀ ਚੋਲਾ ਜਿਹੜਾ ਵੀ ਸੂਟ ਸਾਨੂੰ ਨਜ਼ਰ ਆ ਰਿਹਾ ਹੈ ਜਿਸ ਨੂੰ ਪਾ ਕਰਕੇ ਅਸੀਂ ਬੈਠੇ ਹਾਂ, ਹੋਰ 84 ਲੱਖ ਸੂਟ ਜਿਹੜੇ ਨੇ ਉਸ ਕਾਲ ਨੇ ਬਣਾਏ ਨੇ, ਇਹਨਾਂ ਦੇ ਵਿੱਚ ਆ ਕਰਕੇ ਜੀਵਾਤਮਾ ਇੱਕ ਨਿਸ਼ਚਿਤ ਸੀਮਾ ਤੱਕ ਹੀ ਆਪਣਾ ਕਾਰੋਬਾਰ ਕਰ ਸਕਦੀ ਹੈ। ਸਿਰਫ ਮਨੁੱਖੇ ਜਨਮ ਨੂੰ ਛੱਡ ਕੇ ਬਾਕੀ ਦੀਆਂ ਜਿਹੜੀਆਂ ਜੂਨਾਂ ਨੇ ਉਹਨਾਂ ਸੂਟਾਂ ਨੂੰ ਪਾ ਕਰਕੇ ਇਹ ਜੀਵਾਤਮਾ ਚਾਹ ਕਰਕੇ ਵੀ ਕਦੀ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੀ, ਕਿਉਂ ਉਹਦੇ ਵਿੱਚ ਇੱਕ ਤੱਤਵ ਜੋ ਹੈ ਉਹ ਅਭਾਵ ਹੈ। ਸਾਰੀਆਂ ਜੂਨਾਂ ਜਿਹੜੀਆਂ ਨੇ 1, 2, 3, 4 ਜਾਂ 5 ਤੱਤਵਾਂ ਦੀਆਂ ਬਣੀਆਂ ਨੇ, ਉਹ ਯਾਨੀ ਕਿ 4 ਤੱਤਵਾਂ ਤੱਕ ਜਿਹੜੀਆਂ ਜੂਨਾਂ ਬਣੀਆਂ ਨੇ ਉਹਨਾਂ ਦੇ ਵਿੱਚ ਬੁੱਧੀ ਤੱਤਵ ਦਾ ਅਭਾਵ ਹੈ। ਉਹ ਬੁੱਧੀ ਨਾ ਹੋਣ ਕਰਕੇ ਉਹ ਜੀਵਾਤਮਾ ਕਦੇ ਵੀ ਸੋਚ ਵਿਚਾਰ ਨਹੀਂ ਸਕਦੀਆਂ ਕਿ ਸਾਡਾ ਪਿਛੋਕੜ ਕੀ ਹੈ, ਸਾਡਾ ਆਧਾਰ ਕੀ ਹੈ, ਅਸੀਂ ਕਿਹਨੂੰ ਮਿਲਣ ਵਾਸਤੇ ਆਏ ਹਾਂ, ਅਸੀਂ ਕਿਹੜਾ ਕੰਮ ਕਰਨਾ ਹੈ, ਕਿਹੜਾ ਕੰਮ ਕਰ ਰਹੇ ਹਾਂ, ਸਾਡਾ ਅੰਤ ਕੀ ਹੈ, ਆਦਿ ਕੀ ਹੈ, ਔਰ ਕਿਸ ਤਰੀਕੇ ਦੇ ਨਾਲ ਅਸੀਂ ਸ਼ਾਂਤ ਪ੍ਰਾਪਤ ਕਰ ਸਕਦੇ ਹਾਂ, ਕਦੋਂ ਜਾ ਕਰਕੇ ਅਸੀਂ ਉਸ ਪਰਮਾਤਮਾ ਨੂੰ ਮਿਲ ਸਕਦੇ ਹਾਂ। ਯਾਨੀ ਕਿ ਪਿਛਲੇ ਜਨਮਾਂ ਦੇ ਵਿੱਚ ਜਿਹੜੇ ਵੀ ਕਰਮ ਕੀਤੇ ਗਏ ਨੇ ਉਹਨਾਂ ਕਰਮਾਂ ਦੇ ਅਨੁਸਾਰ ਬੰਧਨਕਾਰੀ ਪ੍ਰਭਾਵ ਜੋ ਹੈ ਜੋ ਵਿਰਤੀ ਬਣਦੀ ਹੈ, ਵਿਰਤੀ ਅਨੁਸਾਰ ਹੋਰ ਜੂਨਾਂ ਦੇ ਵਿੱਚ ਜਾ ਕਰਕੇ ਇਹ ਜੀਵਾਤਮਾ ਆਪਣੇ ਘਰ ਦਾ ਕੰਮ ਚਾਹ ਕਰਕੇ ਵੀ ਨਹੀਂ ਕਰ ਸਕਦੀ। ਸਿਰਫ ਜੈਸੀ ਵਿਰਤੀ ਬਣਦੀ ਹੈ ਕਰਮਾਂ ਅਨੁਸਾਰ ਜੋ ਕੀਤੀ ਗਏ ਹੁੰਦੇ ਨੇ ਉਹਨਾਂ ਦੇ ਅਨੁਸਾਰ ਉਹ ਵਿਚਰਨ ਕਰਦੀ ਹੈ ਇਸ ਜਗਤ ਦੇ ਵਿੱਚ, ਯਾਨੀ ਕਿ ਖਾਣਾ ਪੀਣਾ ਇਸ ਜਗਤ ਨੂੰ ਭੋਗ ਕਰਨਾ ਔਰ ਆਪਣੇ ਮੂਲ ਦੇ ਵਿੱਚ ਸਮਾ ਜਾਣਾ। ਉਸ ਦੇ ਬਾਅਦ ਜਿਸ ਤਰੀਕੇ ਦੇ ਕਰਮ ਉਸਨੇ ਉਸ ਜਨਮ ਦੇ ਵਿੱਚ ਕੀਤੇ ਹੁੰਦੇ ਨੇ ਉਹਦੇ ਅਨੁਸਾਰ ਹੀ ਉਸਨੂੰ ਅਗਲਾ ਚੋਲਾ ਮਿਲ ਜਾਂਦਾ, ਯਾਨੀ ਕਿ ਉਧਰ ਅਗਲਾ ਸੂਟ ਪਹਿਨਾ ਕਰਕੇ ਇਸ ਜਗਤ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਔਰ ਇਸ ਜਗਤ ਦੇ ਵਿੱਚ ਆ ਕਰਕੇ ਫਿਰ ਉਹ ਵਿਰਤੀ ਅਨੁਸਾਰ ਕਰਮ ਕਰਨ ਲੱਗ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਜਦੋਂ 84 ਲੱਖ ਸੂਟ ਪਾ ਕਰਕੇ ਆਖਰੀ ਸੂਟ ਜਿਹੜਾ ਹੈ ਇਹ ਮਨੁੱਖੇ ਜਨਮ ਦਾ ਮਿਲਦਾ ਹੈ ਉਸ ਦੇ ਵਿੱਚ ਜਾ ਕਰਕੇ ਇਹ ਸਤਿਪੁਰਸ਼ ਦਾ, ਉਸ ਅਕਾਲ ਪੁਰਸ਼ ਦਾ, ਉਸ ਅਨਾਮੀ ਦਾ ਇਹ ਹੁਕਮ ਹੈ ਕਿ ਜਦੋਂ ਜੀਵਾਤਮਾ ਇਹ 84 ਲੱਖ ਸੂਟ ਪਾ ਕਰਕੇ अंत दे विच आवे उसनू एक मौका देना चाहिदा है कि अपने मूल दे विच समा सके अपने घर दा काम कर सके उस वक्त जा करके एक कीमती चोला एक कीमती सूट जो है ए काल पुरुष सानू दिंदा है किस वास्ते एक निश्चित सीमा वास्ते अपना घर दा काम करन वास्ते उदे नाल ही कर्म दा नियम भी बनाया होया है यानी कि कर्म दा बदला कर्म है ए सूट नू अगर असी प्राप्त करना चाहते हैं तो सानू कर्म चाहिए ने और अगर असी कर्म करने चाहते हैं उदे वास्ते इस जीवात्मा नू 84 लाख सूटा चो कोई ना कोई सूट चाहिए हुण विचार करके देख लो कितना सूक्ष्म जाल बना रखिया इस काल ने कि बिना कर्म दे सूट नहीं है और सूट दे बिना कर्म नहीं है और बिना कर्म कीते उस परमात्मा की प्राप्ति नहीं हो सकती यानी कि जदों हजारा ही करोड़ा ही जन्मा का पुन कठा हुंदा पुन दा की भाव है अच्छे कर्म कैसे ने कि जदों ये जीवात्मा अपने मूल परमात्मा नू मिलना चाहती है ये सारे शुभ कर्म ने इस जगत दे विच पाप और पुन की जो लीला काल पुरुष ने चला रखी है ये दोनों ही जो कर्म ने एक जीवात्मा लिए बंधन का कारण ने असि विचार करके देखिए पाप तो बंधन का कारण है ही पुन किस तरीके दे नाल बंधन का कारण है जितने भी असि पाप करते हैं पाप करने दे बाद ये चोला साडे कोल खो लिया जांदा एक निश्चित सीमा तो बाद उस तो बाद इस जीवात्मा नू सूक्ष्म लोकां दे विच सूक्ष्म शरीर दे करके नरकां दे विच भेज दिता जांदा और नरकां दे विच इस जीवात्मा नू कल्पां तक ही सड़ना पैंदा है और ऐसे भयानक दुख सहने पैंदे ने कि कोई इत्थे दसना भी चाहे तो एक नरक वास्ते एक ग्रंथ रचन की जरूरत पै जाएगी तो लखा ही ग्रंथ इतने कट्ठे हो जाएंगे ना किसी को समा है पढ़न का ना विचारन का कदों जा करके साडा उद्धार हो सकता है उसके बाद पुन की गल है पुन की लीला इस काल ने क्यों चलाई है इस करके चलाई है कि यह जीवात्मा जो है आज साढ़े इस कार चो बाहर ना जा सके यानी कि 84 लाख सूटा दे विचों ही कोई ना कोई सूट दे विच रवे इसको विचार करके देख लो असि देवी देवत्या नू पूजदे हां तुलसीदास जी ने बाणी दे विच जड़ी तुक लई है सुर दुर्लभ सुर नू भी ए दुर्लभ है केड़ा ए मनुख जन्म यानी कि हजारा साल बाद जेड़े शुभ कर्म कठे हुंदे ने ते ए जन्म मिलदा है मनुखे जन्म दा और ए भी दुर्लभ है किस नू उस सुर नू यानी सुर कहंदे ने देवता नू दुर्लभ है ए जन्म और इस जन्म दे विच आ करके असि देवता नू तूबती दिखा रहे हैं इस तो विचार कर लो कि क्या उत्तम काम है क्या शुभ काम है क्या साडा घर जाण दा काम है ए कोई लड़ाई झगड़े या ऐसी कोई मत दा प्रचार करन दा विषय नहीं है ना कोई धर्म दी वडियाई जां निंदिया दा विषय है ए ते विचारन करन वाली गल है कि अगर एक पासे असि तुलसीदास दी रचना रामायण नू मथा टेकदे हां ते रामायण दे विच जिहड़ी रचना उन्होंने लिखी है जिहड़े भाव दित्ते ने क्या उन्होंने उपर विचार करना साडा फर्ज नहीं है जब तक असि खुले दिमाग दे नाल उस वाणी दे उपर विचार नहीं करांगे ਉਹ ਵਿਚਾਰ ਕਰਨ ਦੇ ਬਾਅਦ ਉਸਨੂੰ ਤਾਰਾਂਗੇ ਨਹੀਂ ਤਾਰਨ ਦੇ ਬਾਅਦ ਉਸਨੂੰ ਅਮਲੀ ਜਾਮਾ ਨਹੀਂ ਬਣਾਵਾਂਗੇ ਤੇ ਅਸੀਂ ਆਪਣੇ ਘਰ ਦਾ ਕੰਮ ਕਰ ਹੀ ਨਹੀਂ ਰਹੇ ਯਾਨੀ ਕਿ ਅਸੀਂ ਈਸ਼ਵਰ ਦੇ ਪ੍ਰਤੀ ਇਮਾਨਦਾਰ ਨਹੀਂ ਹਾਂ ਅਸੀਂ ਬੇਈਮਾਨ ਹਾਂ ਅਸੀਂ ਧੋਖਾ ਦੇ ਰਹੇ ਹਾਂ ਗ੍ਰੰਥ ਨੂੰ ਮੱਥਾ ਟੇਕਤਾ ਮੂਰਤੀ ਨੂੰ ਮੱਥਾ ਟੇਕਤਾ ਮੂਰਤੀ ਬਣਾਉਣ ਵਾਸਤੇ ਗ੍ਰੰਥ ਨੂੰ ਮੱਥਾ ਟੇਕਣ ਵਾਸਤੇ ਕਿਸੇ ਵੀ ਸੰਤ ਨੇ ਐਸਾ ਕੋਈ ਉਪਦੇਸ਼ ਨਹੀਂ ਦਿੱਤਾ ਜਿਤਨੇ ਵੀ ਅਵਤਾਰ ਆਏ ਨੇ ਜਿਤਨੀ ਵੀ ਹਸਤੀਆਂ ਆਈਆਂ ਨੇ ਜਿਸ ਵੀ ਮੰਡਲ ਤੋਂ ਆਈਆਂ ਨੇ ਇਹ ਵਿਚਾਰ ਕਰਨ ਦਾ ਮਜਬੂਰ ਹੈ ਕਿ ਅਸੀਂ ਕਿਸ ਮੰਡਲ ਦੀ ਹਸਤੀ ਨੂੰ ਆਪਣਾ ਗੁਰੂ ਬਣਾਉਣਾ ਹੈ ਔਰ ਕਿਸ ਮੰਡਲ ਤੱਕ ਅਸੀਂ ਪਹੁੰਚ ਰੱਖਣੀ ਹੈ ਕਿੱਥੇ ਜਾ ਕਰਕੇ ਇਸ ਜੀਵਾਤਮਾ ਦੀ ਸ਼ਾਂਤੀ ਹੋ ਸਕਦੀ ਹੈ ਯਾਨੀ ਕਿ ਅਧੂਰੇ ਮੰਡਲ ਤੋਂ ਵੀ ਜਿਹੜੀ ਈਸ਼ਵਰੀ ਤਾਕਤਾਂ ਆਈਆਂ ਅਸੀਂ ਉਹਨਾਂ ਨੂੰ ਚਮਤਕਾਰ ਦੇ ਭਗਵਾਨ ਦੇ ਰੂਪ ਦੇ ਵੀ ਦੇਖਦੇ ਹਾਂ ਭਗਵਾਨ ਦਾ ਕਿਆ ਮਤਲਬ ਹੈ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਜਦੋਂ ਵੀ ਕੋਈ ਵੀ ਇਹਨਾਂ ਅੱਖਾਂ ਤੋਂ ਅਲੱਗ ਕੋਈ ਵਸਤੂ ਸਾਨੂੰ ਨਜ਼ਰ ਆਉਂਦੀ ਹੈ ਉਸ ਨੂੰ ਅਸੀਂ ਚਮਤਕਾਰ ਸਮਝ ਕਰਕੇ ਉਸ ਭਗਵਾਨ ਦੀ ਲੀਲਾ ਸਮਝ ਕਰਕੇ ਉਸ ਨੂੰ ਭਗਵਾਨ ਕਹਿ ਕਰਕੇ ਹੀ ਪੁਕਾਰਨ ਲੱਗ ਜਾਂਦੇ ਹਾਂ ਔਰ ਜੋ ਕੁਝ ਵੀ ਸਾਨੂੰ ਉਸ ਚਮਤਕਾਰ ਦੇ ਜ਼ਰੀਏ ਦਿਖਾਇਆ ਜਾਂਦਾ ਜਿਹੜਾ ਰਸਤਾ ਸਾਨੂੰ ਨਜ਼ਰ ਆਉਂਦਾ ਇਹਨਾਂ ਅੱਖਾਂ ਦੇ ਨਾਲ ਬੁੱਧੀ ਤਾਂ ਸਾਡੀ ਪਹਿਲੇ ਹੀ ਅੰਧੀ ਹੈ ਕਿਉਂ ਇਹ ਮਨ ਦੇ ਅਧੀਨ ਹੈ ਅਸਲ ਵਿੱਚ ਇਸ ਨੂੰ ਆਤਮਾ ਦੇ ਅਧੀਨ ਹੋਣਾ ਚਾਹੀਦਾ ਸੀ ਪਰ ਮਨ ਜੋ ਹੈ ਮਨ ਇੱਕ ਪਹਿਰੇਦਾਰ ਹੈ ਕੱਲ ਨੇ ਜਿਹੜੀ ਰਚਨਾ ਰਚੀ ਹੈ ਸੂਟਾਂ ਦੀ ਇਸ ਸੂਟ ਦੇ ਵਿੱਚ ਸੂਟ ਕੀ ਹੈ ਇੱਕ ਕੈਦ ਹੈ ਇੱਕ ਪਿੰਜਰਾ ਹੈ ਇਸ ਪਿੰਜਰੇ ਦੇ ਵਿੱਚ ਰੱਖ ਕਰਕੇ ਇਸ ਮਨ ਨੂੰ ਉਸਨੇ ਪਹਿਰੇਦਾਰ ਬਿਠਾਤਾ ਪਹਿਰੇਦਾਰ ਨੇ ਵੀ ਅੱਗੋ ਆਪਣੀ ਵਕਾਲਤ ਕਰਨ ਵਾਸਤੇ ਇੱਕ ਵਕੀਲ ਨੂੰ ਅਪੁਆਇੰਟ ਕੀਤਾ ਉਹ ਵਕੀਲ ਕੌਣ ਹੈ ਬੁੱਧੀ ਯਾਨੀ ਕਿ ਬੁੱਧੀ ਦੇ ਜ਼ਰੀਏ ਮਨ ਜੋ ਹੈ ਦਲੀਲਾਂ ਦੇ ਕਰਕੇ ਇਸ ਜੀਵਾਤਮਾ ਨੂੰ ਪ੍ਰਮਾਣ ਦਾ ਕੰਮ ਕਰਦਾ ਯਾਨੀ ਕਿ ਜੀਵਾਤਮਾ ਨੂੰ ਪ੍ਰਮਾਣ ਵਾਸਤੇ ਹੀ ਮਨ ਔਰ ਬੁੱਧੀ ਜੋ ਹੈ ਇਸ ਪਿੰਜਰੇ ਦੇ ਅੰਦਰ ਇਸ ਸੂਟ ਦੇ ਅੰਦਰ ਰੱਖੀ ਗਈ ਹੈ ਔਰ ਜੀਵਾਤਮਾ ਜੋ ਹੈ ਚਾਹ ਕਰਕੇ ਵੀ ਆਪਣੇ ਘਰ ਦਾ ਕੰਮ ਨਹੀਂ ਚੁੱਕਾਉਂਦੀ ਯਾਨੀ ਕਿ ਆਪਣੇ ਘਰ ਦੀ ਤਰਫ ਉਹਦਾ ਮੁੱਖ ਨਹੀਂ ਹੁੰਦਾ ਵਿਚਾਰ ਕਰਕੇ ਦੇਖੋ एक मां तो पुत्र अलग हुंदा है, बच्चा अलग जदों हो जांदा है, मां अपने काम च लगी है, अपने दफ्तर चली गई या होर किसी जगह चली गई, उसने बच्चे नू जो है दाई नू देता, दाई दे वाले करता। हुण दाई दा की काम है? बच्चे नू परमा करके रखना। किस तरीके दे नाल उसनू अपनी मां दी याद ना आए, चाहे उसनू खिडौणिया दे जरिए, चाहे उसके जबान के स्वाद के जरिए, या उसके कन्ना दे विच कोई ऐसा रस घोल कर पाए, यानी कि ऐसी वाणी मिठी लोरी सुनाए, यानी उसनू अपनी मां की याद ना आवे, अपने घर की जो है पालना करे, वह भुलिया रवे, भरमिया रवे। सिर्फ इस भुले और प्रमाण वास्ते इस जीवात्मा नू जो दाई का काम है मन और बुद्धि करते ने। और इन्हों का काम की है? एका माई जुगत व्याई तीन चेले प्रवान, एक संसारी एक भंडारी एक लाए दीवान, जिव दिस पावे तिवे चलावे जिव होवे फरमान, ओ वेखे ओ ना नदर ना आए बुत आए विधान। इस काल ने जो रचना रची है एक किस तरीके ना रची है, इन्हां तुकां दे विच गुरबाणी दे विच बिल्कुल स्पष्ट कीता है। संता दी सारी बाणी दा अर्थ जो है एक है, सिर्फ लफ्जा दा फर्क है। अगर तुलसीदास जी ने लफज इस्तेमाल किते तो उन्होंने हिंदी दे किते, खड़ी भाषा दे किते, वाल्मीकि जी ने किते संस्कृत दे किते, संता ने गुरु नानक साहब ने किते पंजाबी दे लफज इस्तेमाल किते, यानी कि सिर्फ लफजा दा फेर है, उन्हों का भाव जो है इको ही है। जड़े मंडल तो जड़े भी संत आए ने, जड़ी भी जीवात्मा आई है ईश्वरी ताकत ला करके आई है, उन्होंने निंदा करने का कोई विचार नहीं, ना निंदा करने इस जीवात्मा का जो है उद्धार हो सकता। सिर्फ इतना ही भाव है कि उन्होंने दिती ही जी वाणी है उन्होंने अर्थ नी पहचान सकी। ब्रह्म ज्ञानी की गत ब्रह्म ज्ञानी जाने। हुण अगर कोई ब्रह्म की गल करता है तो ब्रह्म तो आ करके इस जगत दे विच जिन्हां भी लफ्जा दे नाल सानू उस जगह की गल दसदा है, ब्रह्म की गल दसदा है, सहस दल कमल की गल दसदा है, सचखंड की गल दसदा है, यानी जिस जगह तो आया है जिधर की गल कर रहा है उन्हां तक पहुंच रखने वाला ही उन्हां लफ्जा दे भाव नू जान सकता है, और कोई भी उन्हां लफ्जा नू नहीं जान सकता। इस जगत दे विच जितने भी पंडित जितने भी भाई जितने भी मौलवी जितने भी गिरजा घर दे पादरी जितने भी होर वड्डे वड्डे अपने आप नू विद्वान इन्हां ग्रंथा पोथियां दे व्याख्याकार कहंदे ने, ओ सारे दे सारे लगभग कह सकदे आं असीं कोई विरले एक अद्धे नू छोड़ करके सारे ही सारे अंधे ने। अंधे का की भाव है कि उन्हां दी अंदर दी अख जो है बंद है, वह नौ द्वारां दे विच फसे ने, जब तक उन्होंने दसवें द्वार पहुंच के अपने सचखंड नू प्राप्त नहीं करते उन्होंने इस बाणी का ब्रह्म के ज्ञान का पता नहीं चल सकता। इस लोक दे विच बैठ करके उस बाणी के अर्थ नू देना बिल्कुल ही अंधापन है। वह भी अंधे खूह दे विच बैठे ने जिहड़ा उन्हां दा अनुसरण कर रहे ने, यानी कि उन्हां दे दसे हुए रस्ते दे पिछे चल रहे ने, उन्हां दा भी अंत की होएगा? अंधा खूह। अंधा की है? 84 लाख जामे, यानी कि 84 लाख सूट जड़े काल ने रचे ने, यानी कि इसी रचना दे विच रहणगे। खूह दा मेंढक जिहड़ा चक्कर लगांदा अपने आप नू बादशाह समझ रहा। असीं भी इस जगत दे विच बैठ करके जदों भ्रमण करदे आं सारे दे सारियां जूनां नू जूनां तो अपने आप नू उत्तम समझदे आं, सारे जगत दे भोग करदे आं, असीं कहंदे आं असीं जगत नू भोग रहे आं, माया नू खा रहे आं। विचार करके देखो अंत की है? जगत सानू खा रहा है, माया सानू खा रही है। किस तरीके दे नाल इह स्वासा दी पूंजी जिहड़ी सानू मिली है जो जो इह स्वास असीं खर्च करके इस जगत नू भोगदे आं इस माया नू इकट्ठा करदे आं अंत वेले की हुंदा है? अंत वेले जगत जो है वह सानू खा लैंदा, यानी कि उस तो बाद असीं कुछ भी नहीं कर सकते। असीं कहंदे असीं माया नू खाया माया नू इकट्ठा कीता, अंत वेले इह इकट्ठी कीती होई माया साडे नाल नहीं चलदी, यानी कि माया ने सानू खा लिया। उस वक्त तिना लोगों की माया यानी कि सारी सारी जड़ चेतन की जितनिया भी वस्तुआ इस जगत विच असीं कीमतियां समझते हैं ब्रह्मा विष्णु और महेश समेत यह सारिया दारिया कठिया करके उस काल पुरुष के अगे रखिया जा और यह किया जाए कि सानू स्वासा दिया कुछ पूंजियां दे दे, यानी कि एक घड़ी स्वास की दे दे असी लै सकी है तो तुहानू एक घड़ी साह देनी मिलनी। इस तो विचार करके देख लो कि असी यह जगत नू भोग रहे हैं या यह जगत सानू भोग रहा है। यह बड़े खुले दिमाग नाल विचार करने वाली गल है। यह मनुखे जन्म दे विच आ करके जिसने इस मनुखे जन्म की कीमत नू ना समझिया इस नू सार्थक ना किया अपने आप नू आवागमन तो मुक्त नहीं कराया उसने अपने घर का काम नहीं किया उसने वफादारी नहीं की वह परमात्मा के प्रति जो है गद्दार है ईमानदार नहीं है। विचार करने वाली गल है कि काल ने जड़ी रचना रची है एक किस तरीके दे नाल और क्यों रची है? उस अनामी तो उस अकाल पुरुष की उत्पत्ति है, उस अकाल पुरुष दे रोम तो यानी कि उसकी किरण तो यह सारे अनगिनत ब्रह्मंडा की उत्पत्ति है, और उस काल पुरुष की अकाल पुरुष की जो नकल है उसनु असी काल पुरुष कहंदे आ। उस काल पुरुष ने उस अनामी तो वर ले ने तीन वार लै करके और इस काल नु नियम बना करके जन्म और मरण का इस रचना नु इस जीवात्मा नु कैद करके रखा है। किस तरीके दे नाल। सब तो पहला तो यह है कि इस जीवात्मा नूं अपने पिछले कर्मा दी जो है याद ना है। दूसरा जो है ये चाह करके भी अपने पिछोकर यानी कि अपने सतगुर जेड़े आंदे ने इस जगत दे विच इस जीवात्मा नूं ले जाण वास्ते वो अपनी करामात ना दिखाए। नहीं तो संता दे विच ऐसी किस चीज की कमी है, विचार करके देखो वह हुक्म दे पाबंद ने, वह सारी समर्था लै करके आंदे ने, सारी ताकत ला करके आंदे ने इस जगत दे विच। किस वास्ते आंदे ने? इस जगत जो है झूठा है, मैला है, कूड़ राजा, कूड़ प्रजा, कूड़ सब संसार। ये सारे संसार नूं संतां ने कूड़ा कह करके क्यों पुकारिया? कूड़े नूं कदी असीं अपने घर दे विच रखिया है, असीं कूड़े नूं भगा के बाहर मारदे हां, पर असीं की देख रहे हां? ये जगत दीआं जितनीआं भी वस्तुआं ने ये सारीआं नष्ट होण वालीआं ने। नष्ट होण करके इन्हां नूं जो है कूड़े दी संज्ञा दित्ती गई है, और इस कूड़े नूं असीं छाती नाल लगा करके बैठे हां। तियां पुत्र जमीन जायदाद कार बार गाड़ियां मोटर बंगले जो कुछ वस्तुआं इन्हां अखां दे नाल असीं देखदे हां। इस काल ने बड़ी चतुराई दे नाल इस जीवात्मा दे संग लगातियां ने, या कि उसका ख्याल जो है अंदर दे विच ना जावे, यानी मन जो पहरेदार बिठाया है, मन जसूस है, उस काल का अंश है, यानी कि ब्रह्म का अंश ए मन है। मन का कम की है? जीवात्मा नु परमा करके रखना, यानी कि अपने घर दी उस नु खबर ना आए, अपने घर दी तरफ वो विचार ना कर सके। नो द्वारा दे जरिए इस दी ताकत यानी कि ख्याल इस आत्मा दी जो जान है उस नु सारे संसार दे विच फैला करके रखता है, यानी कि वो चाह करके भी अपने घर दे बारे ख्याल कठा कर ही ना सके। और जब तक ये जान कठी नहीं होएगी तब तक आत्मा चेत नहीं सकती, यानी कि ओदे विचार नहीं कर सकती, इस लायक नहीं बन सकती कि उस परमात्मा दे बारे विचार कर सके, उसका दीदार कर सके, उस नूं मिलन दे बाद आवागमन तो मुक्त हो सके। उस तो बाद गुरु साहब उपदेश करते ने कि इस तरीके दे नाल उन्होंने बुद्धि भी सानू दिती है, तो बुद्धि का की काम है कि दलील देन दा, वकालत करन दा, कि यानी कि मन जिस तरीके दे नाल चांदा है इस बुद्धि दे जरिए इस आत्मा नु दबोच करके बैठा है। यानी कि अगर असी अपने घर दी गल कोई करनी भी चाहते हैं, विचार करिए भी, घर जान दी सोचिए भी, तो बुद्धि ऐसी दलीलां देगा कि किस तरीके दे नाल ए जगत मिठा, अगला किस दिटा, यानी कि ए जगत मिठा है, इस नु तू भोग लै, जड़ी वस्तु तेरे सामने आई है इस नु तू खा लै, अगले जगत नु किसने देखा, यानी कि मरण तो बाद दा भेद किस दे कोल है? ये सिर्फ संता दे कोल है। इस जगत दे विच जितनी भी ताकतां आईयां ईश्वरी ताकतां सन, कोई शक नहीं, भगवान श्री रामचंद्र जी आए, भगवान श्री कृष्ण जी आए, या होर जितने भी चौबी अवतार हुए ने इस काल पुरुष दे, उसका मकसद की सी, उन्होंने किस रस्ते नु सानू दिखाया और उन्होंने की असली भाव की सीगा। अगर उन्होंने सारी बाणी नु असी विचार करके देखिए, जितने भी ग्रंथ यानी कि वेद रचे गए, वेद ऋषिया ने रचे ने, यानी कि ब्रह्म दे मंडल तो ब्रह्म दा जिहड़ा मंडल है ये दूसरा मंडल है, पहला मंडल जो है सहस दल कमल दा है, उस तो बाद त्रिकुटी शुरू हो जाती, ब्रह्म दा देश है, ब्रह्म दे तीन हिस्से होण करके असी जो है उस नु त्रिकुटी भी कहंदे आ, और ब्रह्म तक दे मंडल दा जो राजा है यानी कि उस तक दा जो काम संभालन वाला है वो काल पुरुष है, यानी कि सारी रचना जो है काल पुरुष दे अधीन है, और वर ला करके इस काल पुरुष ने जड़िया रूहां इस जगत दे विच ब्रह्म दे अधीन कीतियां ने। ब्रह्म ने अगो मन और बुद्धि दे नाल ये 84 लाख सूट पहना करके इस जगत दे विच रखे ने, तो उन्हां दा मकसद की है? उन्हां दा सिर्फ इको मकसद है कि ये जीवात्मा अपने घर ना जा सकन। हुण विचार करके देखो, अगर सारिया जड़ वस्तुआं चो ये चेतनता निकल जावे, ये सारिया जड़ वस्तुआं जो है ने अपने आप च टुट जाणगियां, यानी कि पंज तत्व और तीन गुणा दे नाल ये रचना जो है रची गई है, तीनों गुण अलग हो जाएंगे, पंजों तत्व अलग हो जाएंगे, यानी कि अपने मूल भी समा जाएंगे, सारी सृष्टि की रचना जो है अलोप हो जाएगी। और जब सृष्टि अलोप हो जाएगी तो उसका आधार की है रोकण का? सिर्फ और सिर्फ जीवात्मा। जब तक जीवात्मा इस जड़ दे विच मौजूद है यह सृष्टि आबाद है, यानी कि सृष्टि नूं आबाद रखण वास्ते, रौनक में ही रखण वास्ते ही उस काल ने जो है यह सारी रचना नूं बड़े परमात्मक तरीके दे नाल झूठी रचना नूं सच्चा कह करके, यानी जग जो है सुपने जियो जान, यानी कि इन्हें सुपने वर्गा जानना चाहिए, पर जीवात्मा इन्हां अखां दे नाल यानी कि अंदर दी अख तो आंदी है, बाहर दी अखां दे नाल देखदी है, उसनूं सुपना जो है सच्चा नजर आंदा है, पर जो असि अख बंद करके सुपना लैंदे आ तो उस वक्त की देखते हैं? जो अख खुलती है तो उसले सानू महसूस होंदा है कि भाई ये तो सब कुछ सुपना ही सी, सच्चाई तो कुछ हो रही है। उसे तरीके दे नाल जो इस जीवात्मा की अख बंद होंदी है, यानी कि जो आखिरी समा आंदा है इस सूट का, यानी कि 84 लाख जामिया दे विच जो ये नियम है मौत का नियम, यानी कि निश्चित सीमा तक कुछ श्वास दे करके ये पिंजरा दिता जाता है, ये सूट पहनाया जाता है, और बड़े बड़े सुंदर सूट जड़े ने, यानी कि देवी देवते भी ये सूट दे विच ने, सूक्ष्म और कारण लोका दे विच जड़े भी जीवात्मा भ्रमण कर रही ने, यानी कि अच्छे पुन किते तो उन्होंने ये लोग मिल गए। यानी कि विचार करके देखो, शुरू गुरु साहब ने जो स्पष्ट किया पाप पाप के नाल जड़ी पुन की गल है, यानी कि पुन अगर अखी खटना है, दान पुन किया है, तो खटन वास्ते इस जीवात्मा जन्म लेना पेगा। यानी कि जन्म लिए पिंजरे की सूट की लोड़ है, यानी कि सूट के अगर जीवात्मा आना पै गया तो फिर यह विचार करो कि इसकी मुक्ति किस तरह हो गई, इन्हें मोक्ष किस तरीके नाल प्राप्त हो गया। यानी मोक्ष की जड़ी परिभाषा वेदा शास्त्र ग्रंथा भी दिती है, यह परमात्मक है। यानी मरण तो बाद किसी नु मोक्ष नहीं मिलिया, मरण तो बाद कौन साक्षी है, किनू रोवांगे, किनू पिटांगे। असली गल अगर सतगुरु इत्थे बैठ करके दसण ते असीं सुन भी नहीं सकते कि इस जीवात्मा दी की हालत हुंदी है, जिसले आखिरी समय इस जीवात्मा नू दुख भोगना पैंदा। जिसने जिंदे जी पाप कर्म कीते ने उहनां लई ते नरक निश्चित ने, यानी कि इस जगत दे विच भी नरक ने। किस तरीके दे नाल जिन्हां धीआं पुत्रां वास्ते अपनी अस्थी कुर्बान करदे आ, यानी अपनी अस्थी मिटा दिंदे आ। एक नौकरी करन वाला बंदा है, ओदी कितनी तनखा है, 1,000, 1,500, 2,000, 3,000, यानी कि 3,000 दे विच किराया भी देना, बच्चे नू दीक्षा भी देनी है। किस तरीके दे नाल बच्चे का पेट पालता होगा, यानी कि आप भुखा रहा है, आप तन के कपड़े नहीं लगाता, पर अपने बच्चे वास्ते जो है वह कुर्बानी करता है। और सारी कुर्बानी का नतीजा की निकलता है, जो तो बच्चे का विआह हो जाता है, घरवाली ले आती है, घरवाली उन्हें भरमा देंदी है, यानी वह माता पिता तो विमुख हो जाता। उस वेले उस मां बाप नू कैसिया भावना का सामना करना पैंदा, उन्हां दा क्या असर हुंदा, कदी किसी ने विचार किया? असि वो नरका दे नरक जेड़े सूक्ष्म लोकां च उन्हां दी की गल करिए इत्थे बैठ के। इस जगत दे विच इक इन्हां अखां दे नाल जेड़े नरक साडे अगे पिछे घुमदे पए ने, वह नरक सानू नजर नहीं आए। असि कहंदे आ मरण दे बाद जमदूत लैण आंदे ने, सतसंगत जी तो जींदे जी सानू लैण वास्ते बैठे ने। किस तरीके दे नाल साडे टिड्डे जेड़े तियां पुत्तर निकलदे ने, क्या ये जम नहीं ने, ये सानू लैण वास्ते आए ने, अपने घर का काम कर रहे ने। किस तरीके दे नाल पिछले जन्मां दे विच असीं इन्हां कोल सेवा कराई सी, अज ये साडे कोल सेवा करा रहे ने, यानी कि जन्म तो ही ये साडा काम कर रहे ने। किस तरीके दे नाल सानू ले जाण वास्ते, और असीं केड़े जन्मां दा इंतजार कर रहे हां कि अख बंद होएगी तो जम आणगे, वह भी जम आणगे, और जम आणगे अच्छे काम नहीं करांगे, यानी कि माड़े कर्म कीते होणगे तो उत्थे भी जम आणगे। यानी कि सब तो पहले सानू इस जगत दे विच रहिंदे होए जींदे जी इन्हां जमां तो छुटकारा पाना है। किस तरीके दे नाल जदों इहो धीआं पुत्तर सानू अपने घरों कढ दिंदे ने, उस वेले साडी होश ठिकाणे आंदे, पर उस वेले हथ मलणे बाकी रह जांदे ने, असीं चाह के भी कुछ नहीं कर सकते। यानी कि कितने भी तड़फीए, कितने भी रोईए, सानू कोई भी जो है फिर पालना नहीं कर सकता, सानू कोई आधार नहीं दिंदा, साडियां अखां काम नहीं करदियां, शरीर साथ नहीं दिंदा, शरीर कंबण लग गया है, अखां तो नजर नहीं आंदा है, पर की देखदे आ, पुत्तर सानू पानी नहीं पुछदे, नूहां सानू कपड़ा नहीं दिंदियां। किस तरीके दे नाल ताना होर मारदियां ने कि अपना घर संभालना चाहते हो, अपना आप खर्चा जो है आप चुको। हुण कितने शर्म की गल है कि जिन्हां ने सानू अपने ढिडो कढ़िया, अज सानू अपने तो बेदखल करदे ने, असि मोहताज होके इस जगत दे विच दर दर दीआं ठोकरां खांदे आ। और ये सारे यम लगाए किसने? उस काल ने लगाए। किस दे हुकम दे नाल असि ये सारे काम कीते? मन दे हुकम दे नाल। और जितने काम कर रहे हैं ये किस दे हुकम नाल कर रहे हैं? किसी ने कोई ऐसा काम करने वास्ते सानू संतां ने कोई हुक्म दिता सी? नहीं दिता सी। यानी कि मन ही साडा गुरु है, मन ही साडा परमात्मा है, और मन नू ही असी तृप्त करने वास्ते इस जगत दे विच सारियां वस्तुआं इकट्ठियां कर रहे हैं, चाहे औरत है, चाहे पति है, चाहे बच्चे ने, चाहे कारा मोटरा ने, चाहे जमीन जायदाद है। यानी कि जितनी जड़ चेतन वस्तुआं संबंध जो कुछ भी इस जगत दे विच असी इन अखां दे नाल देख रहे हां, वो सब ने नष्ट जाना है, और असी जानते भी हां। इस दे बाद भी असी मन दे हुक्म नू टाल नहीं सकते। जो मन ने साडे सामने अपनी कामना रख दिती, उस कामना नू पूरा करन वास्ते अपनी हस्ती मिटा रहे हां, और ये अज तो नहीं मिटा रहे, ये असी जद दी सृष्टि रची गई है, ये किसी नू इस दा खबर नहीं कि ये सृष्टि कब तो रची गई है, कब तो रूह अपने परमात्मा तो उस मूल तो अलग हुई बैठिया ने, और कब दया भुखिया प्यासिया तड़फ रही मूल समाण वास्ते, उस समय का किसनू ज्ञान नहीं। तब तो असि इस मन और बुद्धि जो है इस पिंजरे सूट दे नाल लगा रखी गई है। एक पहरेदार है, एक वकालत कर रहा है, और असि इस वकालत दे जरिए उस पहरेदार का हुक्म मान रहे हैं, और अपने आप नू परमा करके अपने घर का काम नहीं कर पा रहे। और गुरु साहब उपदेश करते ने, सब तो पहले इन्हां जमा तो छुटकारा पाओ। किस तरीके दे नाल इस जगत दे विच काम करना है? गुजारे मात्र वास्ते। असी चाह करके भी इस जगत तो अलग नहीं हो सकते। क्यों? क्योंकि इस जगत तो असी जो कुछ लिया है इस जगत नू देना पेगा। कोई भी वस्तु
जड़ या चेतन कोई भी संबंध इस जगत दे विच फ्री दे विच नहीं मिलती। कोई भी मत जाने कि असि पूरन सतगुरु दे अगे जाके फरियाद करते हैं, परमात्मा दे अगे फरियाद करते हैं, धर्म ग्रंथा या मूर्तियां अगे फरियाद करते हैं, ते वस्तुआं साडी झोली दे विच जो है दात दे रूप विच फ्री पा दित्तियां जांदियां। ये जिन्हां दातां नूं असि दात समझ रहे हैं ये दाता नहीं है, ये विष है, ये जहर है, और जितना भी जहर का असि सेवन करांगे ये सारे साडे हड्डां दे विच रचेगा और सानू जो है मौत की तरफ लै करके जाएगा। सिर्फ इस जन्म दे विच असि मौत नूं नहीं ग्रहण कर रहे, अनगिनत जन्मां दे यानी कि 84 लाख सूत सानू बार बार पाने और उतारने पैणगे। और एक जन्म का दुख जो है सतगुरु सिर्फ इशारे के रूप स्पष्ट करते हैं कि जो आखिरी समा आंदा नौ द्वारा जो सुरत समिटदी है, जो एक तत्व टुटता जाता, सब तो पहले पृथ्वी टुटती है, उस तो बाद जो है पानी टुटता है, फिर हवा टुट अग टुटती है, फिर हवा टुटती है, इसे तरीके दे नाल मूल चक्कर गुदा चक्कर यानी कि सारे चक्कर टुटते हुए आग्या चक्कर तक पहुंचते हैं, उस वेले सुरत जड़ी है दसवें द्वार से पहुंच जाती है। और उस वक्त जा करके की होंगे, खब्बे पासे जो है काल मौजूद है, सज्जे पासे जगह सतगुरां वास्ते मौजूद है। हुण विचार करके देखो, असि मूर्तियां नूं सतगुरु बनांदे आ, पोथियां नूं सतगुरु बनांदे आ, और अगर पूरा सतगुरां दे कोल भी गए आ ते पर कदी उहनां दे दित्ते हुए हुक्म दे उपर विचार नहीं कीती, कदे कोई जप तप फेम नहीं कीता, कदे उहनां दे उपर अपनी हस्ती नहीं मिटाई। क्या असि अपनी हस्ती जिहड़ी मिटानी सी उहनां दा कोई राजपाठ कायम करन वास्ते मिटानी सी? नहीं, ये साढ़े अपने घर का काम सी, असि अपना आप अपना उद्धार करन वास्ते अपनी जीवात्मा नूं आवागमन तो मुक्त कराने वास्ते ये सारी हस्ती मिटानी सी, पर असि कभी ख्याल ही नहीं किया। यानी जींदे जी पूरन सतगुरां दे कोल जा करके भी अगर असि उन्हां दा ख्याल नहीं किया तो याद रखना वो जिहड़ी सज्जी जगह हैगी है ना जिथे पूरन सतगुरां ने बैठना सी उत्थे कोई भी आकर के नहीं बैठेगा, यानी कि सारी की सारी जगह उस काल दे अधीन ही है। और जिस वेले जीवात्मा कठी होकर के अंदर पहुंचती है उस वक्त की होंदा है कि बुद्धि जड़ी है और मन जो है ये शोर मचांदे ने, क्यों तड़फ तो इन्हां दे विच भी है, मन जो है ये ब्रह्म का अंश है, ये भी तड़फ रहा अपने मूल भी समान वास्ते। इस जगत दे विच जड़ियां भी कामना लै करके ये जीवात्मा कोल कर्म करवांदा है सिर्फ अपनी शांति वास्ते, पर इस नूं शांति मिल नहीं सकती क्योंकि ये भी भ्रम दे विच है। असली रचना ऐसी है काल ने रची है कि काल ने जिस रचना को रचन वास्ते ड्यूटी दी ब्रह्मा नूं, ब्रह्मा नूं ये सारी रचना नूं रचन दे बाद इस भ्रम दे विच है कि इसका आदि और अंत की है, और उस रचना दे बाद एक सीमा दे बाद जदों उसकी ड्यूटी खत्म होंदी है उस ब्रह्मा नूं भी गिर के इस लोक दे विच मनुखे जन्म दे विच आ करके ये सूट खुद का दिता हुआ पाना पैंदा, और इस सूट दे विच लै करके वो फिर 84 लाख सूटा दे विच भ्रमण करता है। किशन जी ने गीता दे विच सारे भेद स्पष्ट किए ने, जो उदो उपदेश देंगे ने उदो भी ये जो कीड़ा देख रहे हो ये कई बार ब्रह्मा कई बार विष्णु कई बार शिव जैसी ऊंची गति प्राप्त कर चुका है, पर अब कर्मों के अधीन ये गंदी नाली का कीड़ा बना हुआ इस जगत में विचरण कर रहा है। वो विचार करके देखो यह जनिया तुका भगवान श्री कृष्ण जी ने इस्तेमाल कीतिया सन, बेशक ब्रह्म तो आए सन दूसरे मंडल का ईश्वरी ताकत सी, पर उसके बाद भी उन्होंने भेद नहीं रखा, बिल्कुल स्पष्ट कर दिता कि ब्रह्मा विष्णु महेश सारे जो ने 84 लाख मतलब चक्कर दे अंदर ने। तो हुण विचार करके देखो अगर असि इन्हां दी टेक लवांगे तो क्या इस तो परे जा सकते हैं? ये रचना कितनी वड्डी रची है इस नूं भी गुरु साहब इशारे दे विच स्पष्ट करदे ने। जिहड़ा पहला मंडल है वह सहच दल कमल दा, उस तो उत्ते ब्रह्म है, ब्रह्म दे तीन हिस्से ने, यानी ब्रह्म तक दी यह रचना, यह 84 लाख जामे इन्हां दे विच जमदे और मरदे ने। यह सारी रचना का जो रचनाकार है वह काल है, उस तो अगे पार ब्रह्म है, पार ब्रह्म तो अगे सोरंग दा देश है, सोरंग तो अगे जो है दसवां द्वार, असली दसवां द्वार जो है उस जगह पहुंचता है, उस पर जाकर के सत लोग की रचना शुरू होती है। सत लोग क्यों कहा जाता है? सत लोग या सत नाम कोई सिखी का लफज नहीं है, सत का की भाव है? इस जगत दे विच जो निश्चल है स्थिर है जिसने रहना है उसनु असि सच्चा कहंदे आ, यानी कि जड़ी जीवात्मा किसी पिंजरे जाकर अपनी जबान तो फिर जाती यानी मुकर जाती है असि उसनु झूठा कहंदे आ। उसी तरीके दे नाल इस जगत दे विच जड़ी वस्तुआं सानू नजर आ रही ने इन्हां नजरां तो बाद इन्हां ने ओझल हो जाना यानी नष्ट हो जाना, इस करके इन्हां नूं झूठा कहंदे आ। यानी कि जड़े मुल्क ने रहना है जिस वस्तु ने रहना है वह है अकाल पुरुष, उस नूं सतपुरुष भी कहंदे आ, और जिस जगह मौजूद है उस जगह का जो वर्णन है इन्हां लफ्ज़ां दे नाल इस जगह बैठ करके असि कर भी नहीं सकते, क्यों असि सीमित अवस्था दे विच मौजूद आ। ये जड़ पिंजरा लै करके असि बैठे आ, इस दी एक सीमा है और मन दी भी एक सीमा है, बुद्धि दी भी एक सीमा है, यानी मन बुद्धि दी सीमा और इस पिंजरे दे विच बैठ करके जो कि सीमित है असि असीम नूं यानी कि अनंत गुणा दे स्वामी नूं ਕਦੀ ਚਾਹ ਕਰਕੇ ਵੀ ਨਹੀਂ ਜਾਣ ਸਕਦੇ। ਇਸ ਕਰਕੇ ਉਸਦੀ ਜੋ ਰਚਨਾ ਹੈ ਉੱਥੇ ਜਾ ਕਰਕੇ ਸੰਤਾਂ ਨੇ ਵੀ ਚੁੱਪੀ ਸਾਧ ਲਈ। ਉਹਨਾਂ ਨੇ ਵੀ ਇਹੀ ਲਫ਼ਜ਼ ਕਹੇ ਨੇ, ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ, ਯਾਨੀ ਕਿ ਉਸ ਅਪਾਰ ਬੇਅੰਤ ਸਵਾਮੀ ਨੂੰ ਕੋਈ ਵੀ ਨਹੀਂ ਜਾਣ ਸਕਦਾ। ਇੱਥੇ ਬੈਠ ਕਰਕੇ ਮਨ ਬੁੱਧੀ ਦੀ ਸੀਮਾ ਦੇ ਅੰਦਰ, ਯਾਨੀ ਕਿ ਇਹ ਰਚਨਾ ਜਿਹੜੀ ਰਚੀ ਹੈ ਉਸ ਨੂੰ ਸੱਤ ਸਿਰਫ ਇਸੀ ਕਰਕੇ ਕਿਹਾ ਕਿਉਂਕਿ ਉਹ ਨਿਸ਼ਚਿਤ ਹੋ ਰਿਹਾ ਟਲ ਹੈ। ਇਸੀ ਕਰਕੇ ਕਿਸੇ ਨੇ ਪੁੱਛਿਆ ਵੀ ਉਸਦਾ ਨਾਮ ਕੀ ਹੈ ਸਲੋਕ ਦਾ, ਤੇ ਉਹਨਾਂ ਨੇ ਕਹਿ ਤਾ ਸੰਤਾਂ ਨੇ ਭਾਈ ਉਹਦਾ ਨਾਮ ਜੋ ਹੈ ਸੱਚ ਖੰਡਾ, ਕਿਉਂਕਿ ਉਹਨੇ ਸੱਚ ਹੈ ਉਸਨੇ ਰਹਿਣਾ ਹੈ। ਉਸਦਾ ਨਾਮ ਕੀ ਹੈ ਸਤਿਗੁਰੂ ਦਾ, ਕਹਿ ਦਿੱਤਾ ਵੀ ਸੱਤ ਨਾਮ ਹੈ। ਤੇ ਇਸਦਾ ਇਹ ਭਾਵ ਨਹੀਂ ਹੈ ਕਿ ਇਹ ਧਰਮ ਔਰ ਮਤ ਕਿਸ ਨੇ ਬਣਾਇਆ। ਸੰਤ ਤੇ ਆਪਣੀ ਬਾਣੀ ਦੇ ਕਰਕੇ ਚਲੇ ਗਏ, ਇਸ਼ਾਰਾ ਦੇ ਗਏ, ਰਸਤਾ ਦੇ ਗਏ, ਜਿਹੜੀ ਜੀਵਾਤਮਾ ਨੇ ਆਪਣੀ ਹਸਤੀ ਮਿਟਾ ਦੀ ਉਸ ਰਸਤੇ ਦੇ ਉੱਪਰ ਚੱਲਣ ਵਾਸਤੇ। ਤੇ ਉਹ ਸੱਚੀ ਗੱਲ ਹੈ ਕਿ ਉਹ ਸੱਚ ਦੇ ਵੀ ਸਮਾ ਵੀ ਗਏ ਨੇ। ਉਹ ਜਿਹੜੇ ਮੁਖੋਟਾ ਲਗਾ ਕਰਕੇ ਇੱਥੇ ਬੈਠੇ ਨੇ, ਜਿਨ੍ਹਾਂ ਨੇ ਕਦੀ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਯਾਨੀ ਕਿ ਮੁਖੋਟਾ ਤੇ ਲਗਾ ਲਿਆ ਸੰਤ ਵਾਲਾ ਪਰ ਸੰਤ ਦੇ ਰਸਤੇ ਤੇ ਕਦੇ ਨਹੀਂ ਚੱਲੇ। ਅਸੀਂ ਪੂਰਨ ਸਤਿਗੁਰਾਂ ਦੇ ਕੋਲ ਬੈਠਦੇ ਹਾਂ, ਉਹਨਾਂ ਕੋਲ ਨਾਮ ਲੈਂਦੇ ਹਾਂ, ਦੀਖਾ ਲੈਂਦੇ ਹਾਂ, ਅੰਮ੍ਰਿਤ ਦੇ ਬਾਟੇ ਛਕਦੇ ਹਾਂ, ਹੋਰ ਕਈ ਤਰੀਕੇ ਦੇ ਉਪਕਰਮ ਜਾਂ ਕਿਰਿਆ ਕੀਤੀ ਜਾਂਦੀ ਹੈ। ਜਿਤਨੇ ਵੀ ਯੁੱਗ ਆਏ ਨੇ, ਜਿਤਨਾ ਵੀ ਸਮੇਂ ਚੱਲਦਾ, ਜੈਸੀ ਵੀ ਉਸ ਵਕਤ ਇਸ ਸ੍ਰਿਸ਼ਟੀ ਦੇ ਵਿੱਚ ਰਚਨਾ ਰਚੀ ਗਈ ਹੁੰਦੀ ਹੈ, ਉਸ ਵਕਤ ਸੰਤ ਮੌਜੂਦ ਹੁੰਦੇ ਨੇ ਔਰ ਇਸ ਜੀਵਾਤਮਾ ਦੇ ਉਧਾਰ ਵਾਸਤੇ ਜੈਸਾ ਵੀ ਉਹ ਠੀਕ ਸਮਝਦੇ ਨੇ ਉਸ ਤਰੀਕੇ ਦਾ ਉਪਦੇਸ਼, ਯਾਨੀ ਕਿ ਚਿੰਨ੍ਹ ਜੋ ਹੈ ਸਾਹਮਣੇ ਰੱਖ ਕਰਕੇ ਉਸ ਨੂੰ ਦੀਕਸ਼ਾ ਦਿੱਤੀ ਜਾਂਦੀ ਹੈ, ਚਾਹੇ ਉਹ ਲਫ਼ਜ਼ਾਂ ਦੇ ਰੂਪ ਵਿੱਚ ਹੋਏ, ਅੰਮ੍ਰਿਤ ਦਾ ਬਾਣੀ ਦਾ ਬਾਟਾ ਬਣਾ ਕਰਕੇ ਦਿੱਤਾ ਜਾਏ, ਯਾਨੀ ਕਿ ਕੋਈ ਵੀ ਕਿਸੇ ਵੀ ਚਿੰਨ੍ਹ ਨੂੰ ਸਾਹਮਣੇ ਰੱਖ ਕਰਕੇ। ਅਸਲੀ ਮਕਸਦ ਕੀ ਸੀ, ਯਾਨੀ ਕਿ ਇੱਕ ਖੂੰਟਾ ਲਗਾਇਆ ਜਾਂਦਾ ਹੈ, ਉਸ ਖੂੰਟੇ ਦੇ ਨਾਲ ਜੀਵਾਤਮਾ ਨੂੰ ਬੰਧਿਆ ਜਾਏ। ਕਿਉਂ ਬੰਧਿਆ ਜਾਏ, ਯਾਨੀ ਕਿ ਮਨ ਦੇ ਹੁਕਮ ਤੇ ਨਿਕਲੇ ਔਰ ਗੁਰੂ ਦੇ ਹੁਕਮ ਵਿੱਚ ਆਏ, ਰਿਸ਼ੀ ਮੁਨੀਆਂ ਦੇ ਹੁਕਮ ਦੇ ਵਿੱਚ ਆਏ। ਅਸੀਂ ਰਿਸ਼ੀ ਮੁਨੀਆਂ ਨੇ ਜੋ ਬਾਣੀ, ਜੋ ਰਸਤਾ, ਜੋ ਉਪਦੇਸ਼ ਸਾਨੂੰ ਦਿੱਤਾ, ਅਸੀਂ ਉਹਨਾਂ ਨੂੰ ਗ੍ਰੰਥਾਂ ਦੇ ਵਿੱਚ ਲਿਖ ਲਿਆ, ਯਾਨੀ ਕਿ ਉਹਨਾਂ ਗ੍ਰੰਥਾਂ ਦੇ ਵਿੱਚ ਜੋ ਰਸਤਾ ਦਿੱਤਾ ਹੈ ਉਸ ਰਸਤੇ ਤੇ ਤਾਂ ਅਸੀਂ ਕਦੀ ਚੱਲੇ ਨਹੀਂ। ਉਹਨਾਂ ਨੂੰ ਮੱਥਾ ਟੇਕ ਦਿੱਤਾ, ਉਹਨਾਂ ਰਿਸ਼ੀ ਮੁਨੀਆਂ ਦੀ ਈਸ਼ਵਰੀ ਤਾਕਤਾਂ ਦੀ ਮੂਰਤੀ ਬਣਾ ਦਿੱਤੀ, ਮੂਰਤੀ ਬਣਾ ਕੇ ਉਹਨਾਂ ਨੂੰ ਧੂਪਬੱਤੀ ਦੇਣ ਲੱਗ ਗਏ, ਯਾਨੀ ਕਿ ਮਨ ਨੇ ਸਾਨੂੰ ਫਰਮਾ ਦਿੱਤਾ ਬੁੱਧੀ ਦੇ ਜ਼ਰੀਏ ਦਲੀਲਾਂ ਦੇ ਕੇ। ਜੋ ਅਸਲੀ ਰੂਹਾਨੀਅਤ ਰਸਤਾ ਸੀ, ਯਾਨੀ ਕਿ ਉਸ ਰਸਤੇ ਉੱਪਰ ਚੱਲਣ ਵਾਸਤੇ ਇਸ ਜੀਵਾਤਮਾ ਨੂੰ ਇਹ ਜਨਮ ਦਿੱਤਾ ਸੀ, ਮਨੁੱਖਾ ਜਨਮ, ਕਿਸ ਦੇ ਉੱਪਰ ਚੱਲ ਕਰਕੇ ਇਸ ਦੇ ਵਿੱਚ ਆ ਕਰਕੇ ਆਪਣੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੀ, ਅਸੀਂ ਪਰਮਾ ਲਿੱਤੇ ਗਏ, ਯਾਨੀ ਕਿ ਉਸ ਰਸਤੇ ਉੱਪਰ ਚੱਲੇ ਨਹੀਂ। ਤੇ ਇਸ ਤੋਂ ਵਿਚਾਰ ਕਰਕੇ ਦੇਖੋ, ਪੂਰਨ ਸਤਿਗੁਰਾਂ ਕੋਲ ਜਾਣ ਦੇ ਬਾਅਦ ਵੀ ਅਗਰ ਅਸੀਂ ਰਸਤੇ ਨੂੰ ਅਪਣਾਇਆ ਨਹੀਂ, ਉਸ ਖੂੰਟੇ ਦੇ ਨਾਲ ਬੰਧੇ ਨਹੀਂ ਰਹੇ। ਬੰਧਣ ਦਾ ਇੱਕੋ ਹੀ ਭਾਵ ਹੈ ਕਿ ਅੰਦਰ ਦੀ ਸਫਾਈ ਕੀਤੀ ਜਾਏ, ਯਾਨੀ ਕਿ ਬਾਹਰ ਦੇ ਜਿਹੜੇ ਜੰਮ ਇਸ ਕਾਲ ਨੇ ਸਾਡੇ ਨਾਲ ਲਗਾ ਰੱਖੇ ਨੇ, ਇਹ ਧੀਆਂ ਪੁੱਤਰ ਹੀ ਨਹੀਂ, ਇਹ ਜ਼ਮੀਨ ਜਾਇਦਾਦ, ਇਹ ਕਾਰਾਂ ਮੋਟਰ ਬੰਗਲੇ, ਇਹ ਜਿੰਨੇ ਸੁੱਖ ਦੇ ਸਾਧਨ ਨੇ, ਜਿੰਨੇ ਵੀ ਅਸੀਂ ਕਾਲੇ ਚਿੱਟੇ ਮੂੰਹ ਕਰੀ ਫਿਰਦੇ ਹਾਂ ਨਾ, ਇਹ ਸਾਰੇ ਦੇ ਸਾਰੇ ਦਿੱਤੇ ਗਏ ਭਰਮ ਨੇ, ਇਹ ਸਾਰੇ ਦੇ ਸਾਰੇ ਜੰਮ ਨੇ ਜਿਹੜੇ ਇਸ ਜੀਵਾਤਮਾ ਕੋਲੋਂ ਇਸ ਤਰੀਕੇ ਦੇ ਖੋਟੇ ਕਰਮ ਕਰਵਾ ਕਰਕੇ ਇਹ ਸਵਾਸਾਂ ਦੀ ਪੂੰਜੀ ਖੋ ਰਹੇ ਨੇ। ਯਾਨੀ ਕੋਈ ਵੀ ਕਿਰਿਆ ਕਰਨ ਵਾਸਤੇ ਇਸ ਜੀਵਾਤਮਾ ਨੂੰ ਉਸ ਛੂਟ ਦੇ ਵਿੱਚ ਰਹਿ ਕਰਕੇ ਸਵਾਸ ਖਰਚ ਕਰਨੇ ਪੈਂਦੇ ਨੇ। ਬਿਨਾਂ ਸਵਾਸ ਖਰਚ ਕੀਤੇ ਇਹ ਆਪਣਾ ਕੰਮ ਕਰ ਨਹੀਂ ਸਕਦੀ। ਹੁਣ ਇਹ ਤੁਸੀਂ ਫੈਸਲਾ ਕਰਨਾ ਕਿ ਤੁਸੀਂ ਆਪਣੇ ਘਰ ਦਾ ਕੰਮ ਕਰਨਾ ਹੈ ਜਾਂ ਇਹਨਾਂ ਜਮਾਂ ਦਾ ਕੰਮ ਕਰਨਾ ਹੈ। ਇਹਨਾਂ ਜਮਾਂ ਦਾ ਹੀ ਕੰਮ ਕਰਦੇ ਰਵਾਂਗੇ ਤੇ ਆਪਣੇ ਘਰ ਦਾ ਕੰਮ ਅਸੀਂ ਕਰ ਹੀ ਨਹੀਂ ਪਾਵਾਂਗੇ। ਜਿਹੜਾ ਅੱਜ ਦਾ ਕੰਮ ਕੱਲ ਤੇ ਛੱਡਦਾ ਹੈ ਉਹ ਕੱਲ ਕਦੀ ਨਹੀਂ ਆਇਆ। ਵਿਚਾਰ ਕਰਕੇ ਦੇਖ ਲਓ, ਇਸ ਸ੍ਰਿਸ਼ਟੀ ਦੇ ਵਿੱਚ ਅਣਗਿਣਤ ਜਨਮ ਅਸੀਂ ਲਏ ਨੇ ਪਰ ਅੱਜ ਤੱਕ ਉਹ ਕੱਲ ਨੂੰ ਹਾਸਲ ਨਹੀਂ ਕਰ ਸਕੇ। ਕਿਉਂ? ਅਸੀਂ ਆਪਣੇ ਘਰ ਦਾ ਕੰਮ ਕੱਲ ਤੇ ਛੱਡਿਆ ਸੀ। ਜਿਸਲੇ ਜਨਮ ਹੋਇਆ ਬੱਚੇ ਦਾ, ਪਹਿਲੇ ਤਾਂ ਮਮਤਾ ਹੀ ਮਾਰ ਗਈ, ਮਮਤਾ ਬਾਅਦ ਜਵਾਨੀ ਆਈ, ਜਵਾਨੀ ਦੇ ਵਿੱਚ ਐਸੀ ਅਵਸ ਜਾਦੀ ਕਿ ਕਾਮ ਨੇ ਸਾਨੂੰ ਲੁੱਟ ਕੇ ਲੈ ਆਇਆ। ਕਾਮ ਤੋਂ ਬਾਅਦ ਜੋ ਹੈ ਲੋਭ ਨੇ ਸਾਨੂੰ ਮਾਰ ਦਿੱਤਾ, ਲੋਭ ਤੋਂ ਬਾਅਦ ਇਹ ਧੀਆਂ ਪੁੱਤਰ ਉਹ ਸੰਬੰਧ ਸਾਡੇ ਆਸੇ ਬਣ ਗਏ ਕਿ ਉਸਦੀ ਮਮਤਾ ਚ ਅਸੀਂ ਫਿਰ ਫਸ ਗਏ। ਉਸ ਤੋਂ ਬਾਅਦ ਕੀ ਹੋਇਆ? ਬੁਢਾਪਾ ਆਇਆ, ਬੁੱਢਾ ਹੋਇਆ ਸ਼ੇਖ ਫਰੀਦ, ਕੰਮਣ ਲੱਗੀ ਦੇਹ, ਜੇ ਸੋ ਵਰੇ ਜੀਵਣਾ ਵੀ ਤਨ ਹੋ ਸੀ ਕੇ। ਬਾਬਾ ਫਰੀਦ ਜੀ ਨੇ ਕਿਤਨਾ ਸੁੰਦਰ ਇਸ਼ਾਰਾ ਕੀਤਾ ਕਿ ਇਹ ਸਾਰੇ ਪਲ ਜੋ ਨੇ ਇੱਕ ਇੱਕ ਕਰਕੇ ਸਾਲ ਸਾਡੇ ਕੋਲ ਖੋ ਲੈਂਦਾ। ਉਹ ਅਖੀਰ ਕੀ ਹੁੰਦਾ? ਅਸੀਂ ਕੱਲ ਅੱਜ ਦਾ ਕੰਮ ਕੱਲ ਤੇ ਛੱਡਿਆ ਸੀ ਪਰਮਾਤਮਾ ਨੂੰ ਮਿਲਣ ਵਾਸਤੇ, ਪੂਜਾ ਕਰਨ ਵਾਸਤੇ। ਅੱਜ ਵੀ ਹਿੰਦੁਸਤਾਨ ਦੇ ਵਿੱਚ ਇਹ ਰੀਤ ਚੱਲਦੀ ਹੈ, ਇਹ ਕਹਾਵਤ ਕਹੀ ਜਾਂਦੀ ਹੈ ਕਿ ਪਹਿਲੇ ਆਪਣੀ ਜ਼ਿੰਮੇਦਾਰੀਆਂ ਸਾਰੀਆਂ ਪੂਰੀਆਂ ਕਰ ਲਓ, ਉਸ ਤੋਂ ਬਾਅਦ ਜਾ ਕਰਕੇ ਜੋ ਹੈ ਪਰਮਾਤਮਾ ਦਾ ਅਸੀਂ ਨਾਮ ਜਪਾਂਗੇ। ਪਰ ਉਹ ਦਿਨ ਕਦੀ ਵੀ ਨਹੀਂ ਆਉਂਦਾ। ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਬੜਾ ਸਪਸ਼ਟ ਕੀਤਾ। ਉਹਨਾਂ ਦਾ ਇੱਕ ਪੜੋਸੀ ਸੀ, ਉਹ ਕੀ ਕਰਦਾ ਸੀ? ਉਹ ਜੋ ਹੈ ਆਪਣੇ ਧੀਆਂ ਪੁੱਤਰ ਚ ਮਸਤ ਰਹਿੰਦਾ ਸੀ। ਕਬੀਰ ਜੀ ਨੇ ਜਦੋਂ ਵੀ ਜਾਣਾ ਉਸ ਨੂੰ ਉਪਦੇਸ਼ ਦੇਣਾ, ਭਾਈ ਤੂੰ ਆਪਣੇ ਘਰ ਦਾ ਕੰਮ ਕਰ ਲੈ। ਉਹਨੇ ਕੋਈ ਨਾ ਕੋਈ ਮਜਬੂਰੀ ਜ਼ਾਹਿਰ ਕਰ ਦੇਣੀ। ਇਸ ਤਰ੍ਹਾਂ ਕਰਦੇ ਕਰਦੇ ਅਖੀਰ ਜੋ ਹੈ ਬੁਢਾਪਾ ਆ ਗਿਆ। ਇੱਕ ਵਾਰੀ ਕੀ ਦੇਖਦੇ ਨੇ ਕਿ ਉਹ ਜਾ ਰਹੇ ਸਨ ਤੇ ਉਹ ਬੁੱਢਾ ਉਹਨਾਂ ਨੂੰ ਨਜ਼ਰ ਨਹੀਂ ਆਇਆ। ਉਹਨਾਂ ਨੇ ਬੱਚਿਆਂ ਕੋਲੋਂ ਪੁੱਛਿਆ ਤੇ ਬੱਚਿਆਂ ਨੇ ਕਿਹਾ ਵੀ ਉਹ ਤਾਂ ਚੋਲਾ ਛੱਡ ਗਏ ਨੇ। ਉਸ ਵੇਲੇ ਗੁਰੂ ਸਾਹਿਬਾਂ ਨੇ ਅੰਤਰ ਧਿਆਨ ਹੋ ਕਰਕੇ ਨਜ਼ਰ ਮਾਰੀ ਤੇ ਕੀ ਦੇਖਦੇ ਨੇ? ਉਹ ਇੱਕ ਬੈਲ ਦੇ ਰੂਪ ਦੇ ਵਿੱਚ ਉਸਦਾ ਜਨਮ ਹੋਇਆ। ਹੁਣ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਜਿਸ ਨੇ ਆਪਣੀ ਹਸਤੀ ਮਿਟਾ ਦਿੱਤੀ ਬੱਚਿਆਂ ਵਾਸਤੇ, ਉਹ ਸਾਰੀ ਹਸਤੀ ਮਿਟਾਉਣ ਦੇ ਬਾਅਦ ਉਸ ਤੋਂ ਬਾਅਦ ਵੀ ਜਦੋਂ ਬੁਢਾਪੇ ਦੇ ਜਿਸਨੇ ਆਪਣਾ ਕੰਮ ਕਰਨਾ ਸੀ ਕਬੀਰ ਸਾਹਿਬ ਉਪਦੇਸ਼ ਦੇਣ ਲੱਗੇ ਤੇ ਉਹ ਕਹਿਣ ਲੱਗਾ ਭਾਈ ਮੈਂ ਕਿਸ ਤਰੀਕੇ ਦੇ ਨਾਲ ਭਜਨ ਕਰਾਂ, ਇਹ ਬੱਚੇ ਜਿਹੜੇ ਨੇ ਲਾਪਰਵਾਹ ਨੇ, ਮੈਨੂੰ ਇਹਨਾਂ ਦੇ ਸਾਰੇ ਧਨ ਸੰਪਦਾ ਦਾ ਖਿਆਲ ਕਰਨਾ ਪੈਂਦਾ, ਨਹੀਂ ਤੇ ਚੋਰ ਲੁੱਟ ਕੇ ਲੈ ਜਾਣਗੇ। ਹੁਣ ਦੱਸੋ ਅਖੀਰ ਤੱਕ ਉਸਦਾ ਮੋਹ ਜਿਹੜਾ ਸੀ ਇਹ ਧਨ ਸੰਪਦਾ ਉਸ ਬੱਚਿਆਂ ਚੋਂ ਨਿਕਲ ਨਹੀਂ ਸਕਿਆ, ਯਾਨੀ ਕਿ ਜਾਨਵਰਾਂ ਨਾਲ ਪਿਆਰ ਰਿਹਾ, ਧਨ ਸੰਪਦਾ ਨਾਲ ਪਿਆਰ ਰਿਹਾ, ਪਰ ਮਰਨ ਤੋਂ ਬਾਅਦ ਉਸਦੀ ਪੈਦਾ ਕਿੱਥੇ ਹੋਈ? ਇੱਕ ਬੈਲ ਦੇ ਰੂਪ ਦੇ, ਯਾਨੀ ਗਾਂ ਦੇ ਢਿੱਡੋਂ ਜਨਮ ਲੈ ਕਰਕੇ ਉਸਦਾ ਹੁਣ ਅਸਰ ਕੀ ਹੋ ਰਿਹਾ? ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਸਾਰੀ ਉਮਰ ਇਹ ਜਮਾ ਦਾ ਕੰਮ ਕਰਨ ਦਾ ਨਤੀਜਾ ਕੀ ਨਿਕਲਦਾ, ਸਿਰਫ ਇਹ ਨਤੀਜਾ ਦਿਖਾਉਣ ਵਾਸਤੇ ਗੁਰੂ ਸਾਹਿਬਾਂ ਨੇ ਇਹ ਉਦਾਹਰਣ ਦਿੱਤਾ ਹੈ ਕਿ ਉਸ ਤੋਂ ਬਾਅਦ ਦੇਖੋ ਸਾਰੀ ਉਮਰ ਜੋ ਹੈ ਉਹਨੂੰ ਖੇਤਾਂ ਚ ਜੋ ਹੈ ਰੋਲਿਆ ਜਾਂਦਾ, ਜਿਹਦੇ ਥੱਕ ਕੇ ਢਹਿ ਜਾਂਦਾ ਉਸ ਨੂੰ ਨੁਕੀਲੇ ਔਜ਼ਾਰ ਚੋਂ ਵਾਹ ਕਰਕੇ ਨਾ ਖੜਾ ਕਰ ਦਿੱਤਾ ਜਾਂਦਾ। ਯਾਨੀ ਕਿ ਕਿਉਂ? ਕਿਉਂਕਿ ਕੱਲ ਪਾਣੀ ਲੱਗਣ ਦੀ ਵਾਰੀ ਕਿਸੇ ਹੋਰ ਦੀ ਹੈ, ਅੱਜ ਕੱਲ ਪਾਣੀ ਲਗਾਉਣਾ ਸੀ, ਸ਼ਾਮ ਤੱਕ ਸਾਡਾ ਕੰਮ ਹੋ ਜਾਣਾ ਚਾਹੀਦਾ। ਯਾਨੀ ਕਿ ਬੈਲਾਂ ਦੀ ਥਕਾਵਟ ਉੱਤੇ ਕੋਈ ਧਿਆਨ ਨਹੀਂ, ਕੋਈ ਖਿਆਲ ਨਹੀਂ, ਉਹਨਾਂ ਕੋਲ ਸਾਰਾ ਕੰਮ ਲਿਆ, ਜਿਸ ਲਈ ਬਿਲਕੁਲ ਹੀ ਬੁੱਢੇ ਹੋ ਗਏ, ਕਿਸੇ ਕੰਮ ਦੇ ਨਾ ਰਹੇ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ? ਤੇਲੀ ਨੂੰ ਵੇਚ ਦਿੱਤਾ। ਤੇਲੀ ਨੇ ਵੀ ਉਸ ਨੂੰ ਖੂਬ ਰੋਲਿਆ, ਚਾਰੋ ਤਰਫ ਰੁਲਾ ਰੁਲਾ ਕਰਕੇ ਯਾਨੀ ਕਿ ਆਪਣਾ ਕੋਹਲੂ ਜੋ ਹੈ ਪੇਰਦਾ ਰਿਹਾ। ਜਿਸਲੇ ਉਸ ਤੋਂ ਵੀ ਬੇਕਾਰ ਹੋ ਗਿਆ, ਉਸਨੇ ਰਹਿਟ ਵਾਲੇ ਨੂੰ ਦੇ ਤਾ। ਪੁਰਾਣੇ ਸਮੇਂ ਚ ਕੀ ਸੀ, ਰਹਿਟ ਜਿਹੜੇ ਲਗਾਏ ਜਾਂਦੇ ਸਨ ਖੂਹ ਚੋਂ ਪਾਣੀ ਕੱਢਣ ਵਾਸਤੇ, ਅੱਖ ਤੇ ਪੱਟੀ ਬੰਨ ਦਿੱਤੀ ਜਾਂਦੀ ਸੀ, ਯਾਨੀ ਕਿ ਇਤਨਾ ਬੁੱਢਾ ਬੈਲ ਹੁੰਦਾ ਜੋ ਕੁਛ ਵੀ ਨੀ ਜਾਣ ਸਕਦਾ, ਸਿਰਫ ਕਰਦਾ ਹੀ ਚੱਲਦਾ ਹੀ ਰਹਿੰਦਾ, ਯਾਨੀ ਕਿ ਉਸਨੂੰ ਸੋਟੀਆਂ ਬਾਰੀ ਜਾਂਦੀਆਂ ਅਗਰ ਉਹ ਰੁਕ ਜਾਂਦਾ। ਅਖੀਰ ਉਸ ਤੋਂ ਵੀ ਜਦੋਂ ਨਿਕੰਮਾ ਹੋ ਗਿਆ ਤੇ ਉਸ ਤੋਂ ਬਾਅਦ ਉਸ ਕਿਸਾਨ ਨੇ ਕੀ ਕੀਤਾ? ਉਸ ਨੂੰ ਵੇਚ ਦਿੱਤਾ। ਕਿਸ ਨੂੰ? ਕਸਾਈ ਨੂੰ। ਕਸਾਈ ਨੇ ਕੀ ਕੀਤਾ? ਕਸਾਈ ਨੇ ਉਸਦਾ ਚਮੜਾ ਉਤਾਰ ਕਰਕੇ ਜੋ ਹੈ ਉਹ ਨਗਾੜੇ ਵਾਲਿਆਂ ਨੂੰ ਵੇਚ ਦਿੱਤਾ, ਔਰ ਉਸ ਤੋਂ ਬਾਅਦ ਜੋ ਮਾਸ ਜਿਹੜਾ ਸੀਗਾ ਉਹ ਖਾਣ ਵਾਲਿਆਂ ਨੂੰ ਵੇਚ ਦਿੱਤਾ। ਹੁਣ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਇਹ ਉਸ ਜੀਵਾਤਮਾ ਦਾ ਅਸਰ ਹੈ ਜਿਸਨੇ ਸਾਰੀ ਅਸਥੀ ਇਹਨਾਂ ਧੀਆਂ ਪੁੱਤਰ ਜਮਾਂ ਦੇ ਰੂਪ ਦੇ ਵਿੱਚ ਉਹਨਾਂ ਦੇ ਉੱਪਰ ਆਪਣੀ ਅਸਥੀ ਮਿਟਾਤੀ। ਯਾਨੀ ਕਿ ਨਗਾੜੇ ਵਾਲੇ ਨੇ ਕੀ ਕੀਤਾ? ਕਿਤਨੇ ਵਿਚਾਰ ਕਰਨ ਵਾਲੀ ਗੱਲ ਹੈ। ਨਗਾੜੇ ਵਾਲੇ ਨੇ ਉਸ ਚਮੜੇ ਦਾ ਜੋ ਹੈ ਢੋਲ ਦੇ ਉੱਪਰ ਲੇਪ ਲਗਾਇਆ, ਹੁਣ ਉਹ ਸਾਰੀ ਉਮਰ ਉਸ ਢੋਲ ਦੇ ਉੱਪਰ ਉਸ ਚਮੜੇ ਦੇ ਉੱਪਰ ਡੰਡੇ ਮਾਰ ਰਿਹਾ। ਯਾਨੀ ਇਹ ਅਸਰ ਹੈ ਇਹ ਜੀਵਾਤਮਾ ਦਾ ਇਸ ਮਨੁੱਖੇ ਕੋਟ ਨੂੰ ਪਾ ਲੈਣ ਦਾ, ਜਿਸ ਦਾ ਅਸੀਂ ਕਹਿ ਮਤਲਬ ਲੈ ਕਰਕੇ ਕਦੀ ਵੀ ਇਮਾਨਦਾਰ ਨਹੀਂ ਹੋਏ, ਹਮੇਸ਼ਾ ਤੋਂ ਹਮੇਸ਼ਾ ਬੇਈਮਾਨ ਹੋਏ ਆ। ਇਸ ਤੋਂ ਵਿਚਾਰ ਕਰਕੇ ਦੇਖ ਲੋ ਕਿ ਕਾਲ ਨੇ ਜਿਹੜੀ ਰਚਨਾ ਰਚੀ ਹੈ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ ਪਰਮਾਣ ਵਾਸਤੇ ਰਚੀ ਹੈ, ਔਰ ਉਸਦੇ ਰੋਕਣ ਦੀ ਵਜ੍ਹਾ ਕੀ ਹੈ? ਉਸਦੇ ਰੋਕਣ ਦੀ ਵਜ੍ਹਾ ਵੀ ਇਹੀ ਹੈ, ਉਹ ਸਦੋਂ ਇਸ ਤਰੀਕੇ ਦੀ ਕਿਰਿਆ ਕਰਦੇ ਹੋਏ ਆਖਰੀ ਸਮੇਂ ਦੇ ਵਿੱਚ ਇਹ ਜੀਵਾਤਮਾ ਅੰਤਰ ਦੇ ਵਿੱਚ ਸਿਮਟਦੀ ਹੈ, ਦਸਵੇਂ ਦੁਆਰ ਪਹੁੰਚਦੀ ਹੈ। ਅਗਰ ਜੀਵਾਤਮਾ ਨੇ ਪੂਰਨ ਸਤਿਗੁਰਾਂ ਦੇ ਕੋਲ, ਸਾਧ ਸੰਗਤ ਜੀ ਇੱਕ ਗੁਰੂ ਨਹੀਂ ਪੂਰੇ 100 ਸਤਿਗੁਰਾਂ ਦੇ ਕੋਲੋਂ ਨਾਮ ਲਓ, ਅੰਮ੍ਰਿਤ ਦੇ ਬਾਟੇ ਨਹੀਂ ਕੁੰਡ ਦੇ ਕੁੰਡ ਜਿਹੜੇ ਨੇ ਤੁਸੀਂ ਛਕ ਲਓ, ਪਰ ਉਸਦੇ ਬਾਅਦ ਵੀ ਇਹ ਕੰਮ ਨਹੀਂ ਕਰਨਗੇ। ਅਗਰ ਇਹ ਕੰਮ ਕਰਨਗੇ ਤੇ ਜਿੰਦੇ ਜੀ ਕਰਨਗੇ, ਔਰ ਉਹਨਾਂ ਨੂੰ ਕਰਨਗੇ ਜਿਨ੍ਹਾਂ ਨੇ ਆਪਣੀ ਹਸਤੀ ਇਹਨਾਂ ਕੁੰਡਾਂ ਲਈ ਨਹੀਂ ਇਸ ਅੰਮ੍ਰਿਤ ਦੇ ਬਾਟੇ ਦੀ ਉਸ ਕਣੀ ਦੇ ਉੱਪਰ ਕੁਰਬਾਨ ਕਰਦੀ। ਉਹ ਕਣੀ ਕਿਹੜੀ ਸੀ ਜਿਹੜੀ ਗੁਰੂ ਸਾਹਿਬਾਂ ਨੇ ਸਾਡੇ ਕੰਨ ਦੇ ਵਿੱਚ ਫੂਕ ਮਾਰ ਕੇ ਜਪ ਤਪ ਸੰਯਮ ਦੀ ਇਸ ਜਗਤ ਦੇ ਵਿੱਚ ਦਿੱਤੀ ਸੀ ਕਿ ਜਿੰਦੇ ਜੀ ਇਸ ਜ਼ੁਬਾਨ ਨੂੰ ਸਾਰਥਕ ਕਰਨਾ, ਇੱਕ ਅੱਖ ਨੂੰ ਸਾਰਥਕ ਕਰਨਾ, ਇਸ ਕੰਨ ਨੂੰ ਸਾਰਥਕ ਕਰਨਾ। ਕਿਉਂ? ਕਿਉਂਕਿ ਉਹ ਪਰਮਾਤਮਾ ਜੋ ਹੈ ਇੱਕ ਗੁਣ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਵਿਦਵਾਨ ਹੈ। ਉਹ ਗੁਣ ਕਿਹੜਾ ਹੈ? ਉਹ ਹੱਕ ਦੀ ਆਵਾਜ਼ ਹੈ, ਇੱਕ ਜੋਤ ਔਰ ਪ੍ਰਕਾਸ਼ ਸਰੂਪ ਹੈ, ਯਾਨੀ ਕਿ ਇੱਕ ਪ੍ਰਕਾਸ਼ ਹੈ ਜਿਸ ਦੇ ਵਿੱਚੋਂ ਇੱਕ ਸੁਰੀਲੀ ਆਵਾਜ਼ ਆ ਰਹੀ ਹੈ। ਇਸ ਆਵਾਜ਼ ਔਰ ਪ੍ਰਕਾਸ਼ ਨੇ ਹੀ ਇਹ ਸਾਰੇ ਜਲ ਔਰ ਚੇਤਨ ਦੀ ਰਚਨਾ ਕੀਤੀ ਹੈ, ਸਭ ਨੂੰ ਇਸੀ ਨੇ ਆਧਾਰ ਦਿੱਤਾ ਹੈ। ਔਰ ਇਹ ਜੋ ਆਧਾਰ ਦਿੱਤਾ ਆਇਆ ਹੈ ਇਹ ਕਦੋਂ ਮਿਲਦਾ ਹੈ? ਇਹ ਸਿਰਫ ਔਰ ਸਿਰਫ ਮਨੁੱਖੇ ਜਨਮ ਵਿੱਚ ਮਿਲਦਾ, ਹੋਰ ਕਿਸੇ ਜਨਮ ਦੇ ਵਿੱਚ ਹੋਰ ਕਿਸੇ ਸੂਰ ਦੇ ਵਿੱਚ ਆ ਕਰਕੇ ਇਹ ਮਿਲ ਹੀ ਨਹੀਂ ਸਕਦਾ। ਆਧਾਰ ਬੇਸ਼ੱਕ ਕਿਸੇ ਨੇ ਦਿੱਤਾ ਆ, ਯਾਨੀ ਕਿ ਅਗਰ ਇਸ ਗੁਣ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਿਰਫ ਮਨੁੱਖੇ ਜਨਮ ਵਿੱਚ ਪ੍ਰਾਪਤ ਕਰ ਸਕਦੇ ਹਾਂ, ਔਰ ਮਨੁੱਖੇ ਜਨਮ ਦੇ ਵਿੱਚ ਵੀ ਅੱਖਾਂ ਤੋਂ ਥੱਲੇ ਕਦੀ ਪ੍ਰਾਪਤ ਨਹੀਂ ਹੋ ਸਕਦਾ। ਅੱਖਾਂ ਤੋਂ ਥੱਲੇ ਦਾ ਜਿੰਨਾ ਕੰਮ ਹੈ ਇਹ ਜਗਤ ਦੇ ਜਿਹੜੇ ਜਨਮ ਦਿੱਤੇ ਨੇ ਨਾ ਮਨ ਨੇ ਸਾਨੂੰ ਉਹਨਾਂ ਦਾ ਕੰਮ ਕਰਨਾ ਹੈ। ਅੱਖਾਂ ਤੋਂ ਉੱਪਰ ਦਾ ਕੰਮ ਜਿਹੜਾ ਹੈ ਇਹ ਜੀਵਾਤਮਾ ਦਾ ਆਪਣੇ ਘਰ ਜਾਣ ਦਾ ਕੰਮ ਹੈ। ਜੀਵਾਤਮਾ ਜਦੋਂ ਤੱਕ ਇਹ ਨੋਹ ਦੁਆਰਾ ਚੋਂ ਨਿਕਲ ਕਰਕੇ ਇਹ ਸਾਰੇ ਜਮਾਂ ਦੇ ਖਿਆਲਾਂ ਚੋਂ ਨਿਕਲ ਕਰਕੇ ਇਹ ਸਾਰੇ ਖਿਆਲ ਨੂੰ ਆਪਣੇ ਸਤਿਗੁਰ ਦੇ ਵਿੱਚ ਨਹੀਂ ਸਮੇਟਦੀ, ਦਸਵੇਂ ਦੁਆਰ ਨਹੀਂ ਪਹੁੰਚਦੀ, ਤਦ ਤੱਕ ਉਹ ਇਸ ਗੁਣ ਨੂੰ ਦੀਦਾਰ ਕਰਨ ਦੇ ਸੁਣਨ ਦੇ ਕਾਬਿਲ ਨਹੀਂ ਹੋ ਸਕਦੀ। ਇਸੇ ਕਰਕੇ ਅੱਖ ਬੰਦ ਕਰਨ ਦਾ ਜਾਂ ਕੰਨ ਦੇ ਵਿੱਚ ਅੰਗੂਠਾ ਦੇ ਕਰਕੇ ਜਪ ਕਰਨ ਦਾ ਇਹ ਜੋ ਭਾਵ ਦਿਖਾਇਆ ਜਾਂਦਾ ਇਹ ਇਸ਼ਾਰਾ ਦਿੱਤਾ ਗਿਆ। ਇਸ਼ਾਰੇ ਦਾ ਕੀ ਭਾਵ ਹੈ? ਕਿ ਇਸ ਜਗਤ ਦੀ ਤਰਫੋਂ ਅੰਗੂਠਾ ਦਿਓ, ਇਸ ਜਗਤ ਦੀ ਤਰਫੋਂ ਅੱਖ ਬੰਦ ਕਰੋ, ਇਸ ਜਗਤ ਦੀ ਤਰਫੋਂ ਮੌਨ ਧਾਰਨ ਕਰੋ। ਪਰ ਇਹ ਤਿੰਨੋਂ ਵਚਨ ਅੱਜ ਤੱਕ ਸਾਨੂੰ ਸਮਝ ਨਹੀਂ ਆਏ। ਨਾ ਅਸੀਂ ਜ਼ੁਬਾਨ ਤੇ ਪੈਰਾ ਲਗਾਇਆ, ਨਾ ਅੱਖ ਤੇ ਪੈਰਾ ਲਗਾਇਆ, ਅਸੀਂ ਨਾ ਕੰਨ ਤੇ ਪੈਰਾ ਲਗਾਇਆ। ਅਸੀਂ ਬਗਲੇ ਭਗਤ ਬਣੇ ਆ। ਬਗਲਾ ਭਗਤ ਕਿਸ ਨੂੰ ਕਹਿੰਦੇ ਨੇ? ਮਨ ਦੇ ਵਿੱਚ ਖਿਆਲ ਦੌੜ ਰਿਹਾ ਹੈ ਵਿਸ਼ੇ ਵਿਕਾਰਾਂ ਦੀ ਤਰ੍ਹਾਂ, ਪਰ ਅਸੀਂ ਅੱਖ ਬੰਦ ਕਰਕੇ ਇੱਕ ਐਸੀ ਮੁਦਰਾ ਬਣਾ ਕਰਕੇ ਬੈਠੇ ਆ ਲੋਕਾਂ ਨੂੰ ਦਿਖਾਉਣ ਵਾਸਤੇ। ਅਸੀਂ ਭਜਨ ਕਰ ਰਹੇ ਹਾਂ ਪੂਰਨ ਸਤਿਗੁਰ ਦਾ, ਇਹ ਕੋਈ ਭਜਨ ਹੈ? ਇਹ ਕੋਈ ਭਜਨ ਨਹੀਂ ਹੈ। ਅਗਰ ਤੁਸੀਂ ਭਜਨ ਕਰਨਾ ਚਾਹੁੰਦੇ ਹੋ ਤੇ ਜਿੰਦੇ ਜੀ ਭਜਨ ਕਰੋ। ਕੈਸਾ ਭਜਨ? ਜਿੰਦੇ ਜੀ ਇਸ ਜਗਤ ਤੋਂ ਅੱਖ ਨੂੰ ਬੰਦ ਕਰੋ, ਜਿੰਦੇ ਜੀ ਇਸ ਕੰਨਾਂ ਦੇ ਵਿੱਚ ਅੰਗੂਠੇ ਦਿਓ ਇਸ ਜਗਤ ਦੀ ਤਰਫੋਂ, ਜਿੰਦੇ ਜੀ ਇਸ ਜ਼ਬਾਨ ਦੇ ਉੱਪਰ ਉਸ ਪਰਮਾਤਮਾ ਦੇ ਨਾਂ ਨੂੰ ਧਾਰਨ ਕਰੋ। ਕਦੀ ਕਿਸੇ ਨੇ ਇਸ ਜ਼ਬਾਨ ਦੇ ਨਾਲ ਸੱਚ ਬੋਲਿਆ ਹੈ? ਵਿਚਾਰ ਕਰਕੇ ਦੇਖੋ, ਅੱਜ ਤੱਕ ਕਿਸੇ ਨੇ ਸੱਚ ਨਹੀਂ ਬੋਲਿਆ। ਅੰਦਰੋਂ ਬਾਹਰੋਂ ਅਸੀਂ ਝੂਠੇ ਹਾਂ, ਝੂਠੀ ਰਚਨਾ, ਝੂਠੇ ਅਸੀਂ, ਝੂਠੇ ਨਾਲ ਅਸੀਂ ਕਦੀ ਉਸ ਸੱਚ ਨੂੰ ਪ੍ਰਾਪਤ ਕਰ ਲਵਾਂਗੇ? ਇਸ ਤੋਂ ਇਹ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਇਹ ਸਾਰੀ ਭਗਤੀ ਬਦਲਾਂ ਵਾਲੀ ਹੈ। ਇਹ ਮੁਖੋਟੇ ਲਗਾ ਕਰਕੇ ਅਸੀਂ ਭਗਤੀ ਕਰ ਰਹੇ ਹਾਂ, ਇਹ ਕਦੇ ਵੀ ਸਾਨੂੰ ਸੱਚ ਨਾਲ ਨਹੀਂ ਮਿਲਾਏਗੀ। ਕਿਉਂ? ਸਾਡੇ ਅੰਤਰ ਦੇ ਵਿੱਚ ਕਾਮਨਾ ਮੌਜੂਦ ਹੈ, ਵਿਸ਼ੇ ਵਿਕਾਰ ਮੌਜੂਦ ਨੇ, ਵਾਸਨਾ ਮੌਜੂਦ ਹੈ, ਚਾਹੇ ਉਹ ਜੜ ਵਸਤੂ ਦੇ ਮੁਤਲਕ ਹੈ, ਚਾਹੇ ਕਿਸੇ ਸੰਬੰਧ ਦੇ ਮੁਤਲਕ ਹੈ। ਯਾਨੀ ਕਿ ਜਦ ਤੱਕ ਇਹ ਕਾਮਨਾ ਔਰ ਵਿਸ਼ੇ ਵਿਕਾਰ ਮੌਜੂਦ ਨੇ, ਤਦ ਤੱਕ ਅੱਖ ਕੀਤੀ ਗਈ ਜਿਹੜੀ ਬੰਦ ਹੈ ਇਹ ਮੁਖੋਟਾ ਹੈ। ਔਰ ਇਸ ਤਰੀਕੇ ਦੇ ਨਾਲ ਅੱਖ ਬੰਦ ਕਰਨ ਤੋਂ ਬਾਅਦ ਅਸੀਂ ਇਸ ਜਗਤ ਦੇ ਵਿੱਚ ਆਪਣੇ ਘਰ ਦਾ ਕੀ ਕੰਮ ਕਰਨਾ? ਅਸੀਂ ਜਗਤ ਦਾ ਕੰਮ ਵੀ ਨਹੀਂ ਕਰ ਸਕਦੇ। ਦਾਸ ਇਸ ਵਕਤ ਅੱਖ ਬੰਦ ਕਰਕੇ ਆਪ ਦੇ ਸਾਹਮਣੇ ਬੈਠਾ, ਕਿਆ ਕਰਕੇ ਵੀ ਇਸ ਦਰੀ ਨੂੰ ਪਾਰ ਨਹੀਂ ਕਰ ਸਕਦਾ? ਕਿਉਂ? ਕਿਉਂਕਿ ਇਸ ਜਗਤ ਵਾਸਤੇ ਦੇਖਣ ਲਈ ਜੋ ਅੱਖ ਦਿੱਤੀ ਸੀ ਉਹ ਇਸ ਦਾਸ ਨੇ ਬੰਦ ਕੀਤੀ ਹੈ। ਕਿਉਂ? ਗੁਰੂ ਦਾ ਹੁਕਮ ਹੈ। ਹੁਣ ਇਸ ਤੋਂ ਵਿਚਾਰ ਕਰਕੇ ਦੇਖ ਲਓ, ਹੁਕਮ ਦੇ ਵਿੱਚ ਰਹਿਣਾ ਕਿਤਨਾ ਮੁਸ਼ਕਲ ਹੈ ਔਰ ਹੁਕਮ ਦੀ ਪਾਲਣਾ ਕਰਨੀ ਕਿਤਨੀ ਮੁਸ਼ਕਲ ਹੈ। ਅਗਰ ਕੋਈ ਇੱਕ ਮਾਈ ਦਾ ਲਾਲ ਹੈ ਤੇ ਆਪਣੀ ਅਸਤੀ ਨੂੰ ਆਪਣੇ ਗੁਰੂ ਦੇ ਉੱਪਰ ਕੁਰਬਾਨ ਕਰਕੇ ਦਿਖਾਏ। ਗੁਰੂ ਸਾਹਿਬ ਆਉਂਦੇ ਨੇ ਸੱਚ ਦਾ ਹੁਕਮ ਲਾ ਕਰਕੇ ਆਉਂਦੇ ਨੇ, ਇਹ ਸੱਚੀ ਦਾਤ ਦੇਣ ਵਾਸਤੇ ਆਉਂਦੇ ਨੇ। ਇਹ ਨਾਮ ਕੀ ਹੈ? ਇਹ ਸ਼ਬਦ ਕੀ ਹੈ? ਇਹ ਕੀਰਤਨ ਕੀ ਹੈ? ਇਹ ਕੋਈ ਲਫ਼ਜ਼ ਜਿਹੜੇ ਦਿੱਤੇ ਗਏ ਨੇ, ਇਹ ਕੋਈ ਨਾਮ ਨਹੀਂ ਹੈ। ਇਹ ਸਿਰਫ ਇੱਕ ਕਿੱਲਾ ਗਾੜਿਆ ਗਿਆ ਸੀ ਇਸ ਜੀਵਾਤਮਾ ਨੂੰ ਬੰਧਨ ਵਾਸਤੇ, ਉਹਦੀ ਸਫਾਈ ਕਰਨ ਵਾਸਤੇ। ਅਸੀਂ ਕਿੱਲੇ ਦੇ ਨਾਲ ਬੰਧੇ ਨਹੀਂ, ਆਪਣੇ ਆਪ ਨੂੰ ਛੁਡਾ ਲਿਆ ਮਨ ਦੇ ਹੁਕਮ ਦੇ ਵਿੱਚ ਆ ਕਰਕੇ। ਔਰ ਜਦ ਤੱਕ ਕਿੱਲੇ ਨਾਲ ਬੰਧਾਂਗੇ ਨਹੀਂ, ਅੰਦਰ ਦੀ ਸਫਾਈ ਨਹੀਂ ਹੋਏਗੀ, ਅੰਦਰ ਦੀ ਸਫਾਈ ਨਹੀਂ ਹੋਏਗੀ, ਇਹ ਜੀਵਾਤਮਾ ਕਦੇ ਵੀ ਉਸ ਪਰਮਾਤਮਾ ਨੂੰ ਜਾਣਨ ਦੇ ਲਾਇਕ ਹੋ ਹੀ ਨਹੀਂ ਸਕਦੀ। ਕਿਉਂ? ਇਹ ਜੀਵਾਤਮਾ ਜਦ ਤੱਕ ਨਿਰਮਲ ਨਹੀਂ ਹੋਏਗੀ ਇਕੱਠੀ ਨਹੀਂ ਹੋਏਗੀ, ਔਰ ਜਦ ਤੱਕ ਇਕੱਠੀ ਨਹੀਂ ਹੋਏਗੀ ਉਸ ਪ੍ਰਕਾਸ਼ ਨੂੰ ਦੇਖ ਨਹੀਂ ਸਕਦੀ, ਉਸ ਦੇ ਗੁਣ ਨੂੰ ਉਹ ਸੁਣ ਨਹੀਂ ਸਕਦੀ। ਔਰ ਇਹ ਹੀ ਆਧਾਰ ਹੈ ਇਸ ਸ੍ਰਿਸ਼ਟੀ ਦਾ, ਜਿਸ ਨੂੰ ਪ੍ਰਕਾਸ਼ ਔਰ ਜੋ ਆਵਾਜ਼ ਹੈ ਜਿਸ ਨੂੰ ਅਸੀਂ ਹੱਕ ਦੀ ਯਾਨੀ ਕਿ ਪਰਮਾਤਮਾ ਦੀ ਆਵਾਜ਼ ਕਹਿੰਦੇ ਹਾਂ। ਜਦ ਤੱਕ ਜੀਵਾਤਮਾ ਇਸ ਜਨਮ ਦੇ ਮਨੁੱਖੇ ਚੋਲੇ ਦੇ ਵਿੱਚ ਆ ਕਰਕੇ ਆਪਣੇ ਘਰ ਦਾ ਕੰਮ ਯਾਨੀ ਕਿ ਨੌ ਦੁਆਰਾਂ ਚੋਂ ਨਿਕਲ ਕਰਕੇ ਦਸਵੇਂ ਦੁਆਰ ਪਹੁੰਚ ਕਰਕੇ ਉਸ ਆਵਾਜ਼ ਨੂੰ ਸੁਣ ਨਹੀਂ ਲੈਂਦੀ, ਉਸ ਜੋਤ ਦੇ ਦਰਸ਼ਨ ਨਹੀਂ ਕਰ ਲੈਂਦੀ, ਤਦ ਤੱਕ ਇਹ ਸਮਝ ਲੈਣਾ ਚਾਹੀਦਾ ਕਿ ਸਾਨੂੰ ਆ ਕਰਕੇ ਵੀ ਕੰਮ ਕਰਕੇ ਵੀ ਨੁਕਸਾਨ ਹੋ ਗਿਆ। ਅਸੀਂ ਇੱਥੇ ਬੈਠੇ ਬੜੇ ਅਹੰਕਾਰ ਚ ਬੈਠਦੇ ਹਾਂ ਕਿ ਅਸੀਂ 2-2.5 ਘੰਟੇ ਭਜਨ ਕਰਦੇ ਹਾਂ। ਸਾਧਨ ਦੇ 2-2.5 ਘੰਟੇ ਦੀ ਕੀ ਗੱਲ ਹੈ? 24 ਦੇ 24 ਘੰਟੇ ਅਣਗਿਣਤ ਯੁਗਾਂ ਤੱਕ ਅੱਖ ਬੰਦ ਕਰ ਕਰਕੇ ਜਪ ਕਰਦੇ ਰਹੋ, ਕਦੀ ਵੀ ਇਹ ਦੀਦਾਰ ਨਹੀਂ ਹੋਣਗੇ। ਅਗਰ ਇਹ ਦੀਦਾਰ ਹੋਣਗੇ ਤੇ ਪਲਕ ਚ ਭਗਦੇ ਹੋ ਜਾਣਗੇ, ਪਰ ਕਦੋਂ ਹੋਣਗੇ? ਜਦੋਂ ਅਸੀਂ ਦੀਨ ਹੋ ਜਾਵਾਂਗੇ। ਕਿਸ ਵਾਸਤੇ? ਇਸ ਜਗਤ ਦੀ ਦੀਨਤਾ ਨਹੀਂ, ਕਾਮਨਾ ਦੀ ਦੀਨਤਾ ਨਹੀਂ, ਸਤਿਗੁਰੂ ਦੇ ਵਾਸਤੇ, ਉਸ ਦੇ ਆਪਣੀ ਹਸਤੀ ਨੂੰ ਮਿਟਾਉਣ ਦੇ ਵਾਸਤੇ, ਯਾਨੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ। ਕਿਸ ਤਰੀਕੇ ਦੇ ਨਾਲ? ਜਿਸ ਤਰ੍ਹਾਂ ਇੱਕ ਮੱਛੀ ਤੜਫਦੀ ਹੈ ਪਾਣੀ ਤੋਂ ਨਿਕਲ ਕੇ, ਜਦ ਤੱਕ ਉਹ ਤੜਫ ਸਾਡੇ ਅੰਦਰ ਹਾਸਲ ਨਹੀਂ ਹੋਏਗੀ, ਤਦ ਤੱਕ ਇਹ ਵਿਸ਼ੇ ਵਿਕਾਰਾਂ ਦੀ ਮਹਿਲ ਜਿਹੜੀ ਅੰਦਰ ਹੋਮੈ ਦੀ ਮਹਿਲ ਅਸੀਂ ਇਕੱਠੀ ਕੀਤੀ ਹੈ, ਜਦ ਤੱਕ ਇਹ ਹੋਮੈ ਅੰਦਰ ਇਕੱਠਾ ਹੈ, ਮਹਿਲ ਇਕੱਠੀ ਹੈ, ਇਹ ਨਿਰਮਲ ਹੋ ਹੀ ਨਹੀਂ ਸਕਦੀ ਆਤਮਾ। ਔਰ ਜਦ ਤੱਕ ਨਿਰਮਲ ਨਹੀਂ ਹੋਏਗੀ, ਉਸ ਨੂੰ ਸੱਚ ਨੂੰ ਜਾਣਨ ਦੇ, ਦੀਦਾਰ ਕਰਨ ਦੇ, ਪ੍ਰਾਪਤ ਕਰਨ ਦੇ ਕਾਬਿਲ ਹੀ ਨਹੀਂ ਹੋ ਸਕਦੀ। ਇਸੇ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਜਿਤਨੇ ਧਰਮ ਜਾਂ ਮਤ ਨਜ਼ਰ ਆ ਰਹੇ ਨੇ, ਲਗਭਗ ਸਾਰੇ ਦੇ ਸਾਰੇ ਇਸ ਦੂਸਰੇ ਮੰਡਲ ਬ੍ਰਹਮ ਦੀ ਗੱਲ ਕਰਦੇ ਨੇ। ਵੇਦਾਂ ਸ਼ਾਸਤਰਾਂ ਦੇ ਵਿੱਚ ਜਿਤਨੀ ਗੱਲ ਕੀਤੀ ਗਈ ਹੈ ਇਹ ਬ੍ਰਹਮ ਦੀ ਗੱਲ ਹੈ, ਯਾਨੀ ਕਿ ਬ੍ਰਹਮ ਤੱਕ ਅਗਰ ਤੁਸੀਂ ਪਹੁੰਚ ਰੱਖਣਾ ਚਾਹੁੰਦੇ ਹੋ, 84 ਲੱਖ ਦੇ ਵਿੱਚ ਹੀ ਭ੍ਰਮਣ ਕਰਨਾ ਚਾਹੁੰਦੇ ਹੋ, ਬ੍ਰਹਮਾ ਦੀ ਪ੍ਰਾਪਤੀ ਕਰਨੀ, ਵਿਸ਼ਨੂੰ ਦੀ ਪ੍ਰਾਪਤੀ ਕਰਨੀ, ਸ਼ਿਵ ਦੀ ਪ੍ਰਾਪਤੀ ਕਰਨੀ, ਤੇ ਤੁਹਾਨੂੰ ਹੋ ਜਾਏਗੀ, ਕੋਈ ਸ਼ੱਕ ਨਹੀਂ। ਪਰ ਇਸ ਇਹ ਜਾਣ ਵਾਲਾ ਕਿ ਜਦੋਂ ਸ਼ਿਵ ਦੇ ਕੋਲ ਜਾਵਾਂਗੇ, ਜਪੇ ਜਾਏ ਸ਼ੰਕਰ ਸਤਨਾਮਾ, ਉਹ ਵੀ ਜੋ ਹੈ ਉਸ ਸਤਨਾਮ ਨੂੰ, ਉਸ ਪਰਮਾਤਮਾ ਨੂੰ ਜਪ ਰਿਹਾ, ਸੁਰ ਜੋ ਹੈ ਉਹਦੇ ਵਾਸਤੇ ਦੁਰਲਭ ਹੈ ਇਹ ਮਨੁੱਖਾ ਜਨਮ। ਕਿਉਂ? ਕਿਉਂਕਿ ਮਨੁੱਖੇ ਜਨਮ ਤੇ ਰਸਤਾ ਹੈ। ਹੁਣ ਵਿਚਾਰ ਕਰਕੇ ਦੇਖੋ, ਉਹਨਾਂ ਨੂੰ ਮਨੁੱਖੇ ਜਨਮ ਨੂੰ ਤਮ ਕਿਉਂ ਕਿਹਾ? ਅਗਰ ਦੇਵੀ ਦੇਵਤਿਆਂ ਤੋਂ ਜਨਮ ਪ੍ਰਾਪਤ ਕਰਨ ਦੇ ਬਾਅਦ ਸੂਖਮ ਦਾ ਕਾਰਨ ਲੋਕਾਂ ਤੋਂ ਜਾ ਕਰਕੇ ਇਹ ਜੀਵਾਤਮਾ ਸੱਚਖੰਡ ਜਾ ਸਕਦੀ ਹੁੰਦੀ, ਤੇ ਇਸ ਲੋਕ ਦੇ ਵਿੱਚ ਕਿਤਨੀ ਵੀ ਗੰਦਗੀ ਹੋਏ ਇਸ ਲੋਕ ਦੀ ਮਹਿਤਾ ਨਹੀਂ ਹੁੰਦੀ, ਇਸ ਸਰੀਰ ਦੇ ਵਿੱਚ ਕਿਤਨੀ ਵੀ ਗੰਦਗੀ ਹੋਏ ਉਸ ਦੇ ਬਾਵਜੂਦ ਇਸ ਜਨਮ ਦੀ ਯਾਨੀ ਮਨੁੱਖੇ ਜਨਮ ਦੀ ਕੀਮਤ ਨਾ ਹੁੰਦੀ। ਇਸ ਦੀ ਕੀਮਤ ਹੈ ਤੇ ਸਿਰਫ ਔਰ ਸਿਰਫ ਇਸ ਕਰਕੇ ਹੈ ਕਿ ਦੇਵੀ ਦੇਵਤਾ ਬਣਨ ਦੇ ਬਾਅਦ ਵੀ ਉਹਨਾਂ ਨੂੰ ਇਸੀ ਰਸਤੇ ਤੋਂ ਯਾਨੀ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਹੀ ਇਸ ਦਸਵੇਂ ਦਵਾਰ ਚ ਨਿਕਲ ਕਰਕੇ ਉਹ ਸੱਚਖੰਡ ਦੀ ਪ੍ਰਾਪਤੀ ਹੋ ਸਕਦੀ ਹੈ। ਤੇ ਹੁਣ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਬਜ ਹਰਕੀ ਸੇ ਬਜ ਗੋਬਿੰਦ ਭੂਲ ਮਤ ਜਾਓ ਮਨੁੱਖ ਜਨਮ ਕਾ ਇਹੀ ਲਾਭ। ਮਨੁੱਖ ਜਨਮ ਦਾ ਇੱਕੋ ਹੀ ਰਸਤਾ ਹੈ, ਇੱਕੋ ਹੀ ਲਾਭ ਹੈ, ਅਗਰ ਸਾਨੂੰ ਪਰਮਾਤਮਾ ਨੇ ਖੁਸ਼ ਹੋ ਕਰਕੇ ਪ੍ਰਸੰਨ ਹੋ ਕਰਕੇ ਆਪਣੇ ਨਾਲ ਮਿਲਾਣਾ ਚਾਹਿਆ ਹੈ ਤਾਂ ਹੀ ਸਾਨੂੰ ਇਹ ਮਨੁੱਖਾ ਜਨਮ ਦਿੱਤਾ। ਇਸ ਕਰਕੇ ਇਹ ਵਿਚਾਰ ਕਰਕੇ ਦੇਖ ਲਓ, ਅਗਰ ਤੁਸੀਂ ਦੂਸਰੇ ਮੰਡਲ ਜਾਣਾ ਚਾਹੁੰਦੇ ਹੋ, ਬ੍ਰਹਮ ਤੱਕ ਦੀ ਪਹੁੰਚ ਰੱਖਣਾ ਚਾਹੁੰਦੇ ਹੋ, ਤੇ ਵੇਦਾਂ ਸ਼ਾਸਤਰਾਂ ਦੇ ਉੱਪਰ ਚੱਲਣਾ ਸ਼ੁਰੂ ਕਰ ਦੋ। ਜਿਸ ਤਰੀਕੇ ਦੇ ਕਰਮ ਕਾਂਡ ਉਹਨਾਂ ਨੇ ਦਿੱਤੇ ਨੇ ਉਹ ਕਰਨੇ ਸ਼ੁਰੂ ਕਰ ਦੋ। ਕੋਈ ਸ਼ੱਕ